दंडवत वंदन अनेक बार सर्व कला समरथ डोलन ते राखौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। प्रसंग चल रहा है कि चमकौर दा युद्ध हो रहा है। चमकौर दे युद्ध दे विच सतगुरु गोविंद सिंह सच्चे पातशाह जी दे वड्डे साहिबजादे अजीत सिंह जी जंग लड़ रहे ने। पहला तीरां दे नाल जंग लड़दे रहे, जदों तीर खत्म हो गए फिर अजीत सिंह ने बरछी नूं सांभिया, जदों बरछी भी टुट गई फिर तलवार नूं हथ दे विच फड़िया। कवि संतोख सिंह जी दस रहे सन कि जदों तलवार टुटी ते फिर उन्होंने अपनी छोटी कटार नूं सांभिया है। एक अनवर खान नां दा नवाब से उहदे वल उहनूं मारन दे वास्ते अजीत सिंह जी वध रहे ने। इथों तक कथा पहुंच चुकी सी, अज इथों अगे मैं प्रारंभ करदा। अनवर खान नवाब ताहे की दिश तब दौरे करी शीघ्रता यदक जाए पहुंचे तिस ठौरे। ग्रंथाकार भाई संतोख सिंह जी लिखते ने अनवर खान नवाब दे वल वधे ने दौड़दे होए शीघ्रता दे नाल उहदे लागे जा पहुंचे अजीत सिंह जी। उधर पुष्ट मैं हनी ओजते बहु चक चोरे जित कित तेरे पे आए केर लीन सहै चहूं योरे। ग्रंथाकार भाई संतोख सिंह जी लिखते ने कि बड़ी शीघ्रता दे नाल उस अनवर खान दे पेट दे विच ए जिहड़ी छोटी कटार सी इहनूं अजीत सिंह ने तसा दिता। जदों अंदर कटार वड़ी ते फिर जोर दे नाल उहनूं हिलाया। कवि संतोख सिंह जी लिखते ने कि अनवर खान मर के धरती दे उत्ते डिग पिया। इन्ने चिर नूं बहुते सारे जिहड़े वैरी सी उह लागे आए ते चारे पास्यों साहिबजादे अजीत सिंह नूं उहनां ने घेरा पा लिया। इमकीन जोद गण शत्र हत लोप पए तत काल रन सब दिखत अचंभे होए गयो कहां गयो छित छप हन। ग्रंथाकार भाई संतोख सिंह जी लिखते ने फिर बहुतिया वैरिया ने बहुते सारे हथियारां दा जिहड़ा प्रहार है उह साहिबजादे अजीत सिंह दे उत्ते कीता ते बहुत ज्यादा जख्मी हो के आखिरकार रणभूमि दे विच शहीद हो गया अजीत सिंह। कवि संतोख सिंह जी लिखते ने एक होर भी बहुत ज्यादा अचंभे वाली गल हुई कि जदों ही अजीत सिंह जी शहीद हो के धरती दे उत्ते डिगे ते उन्हां दा जिहड़ा शरीर सी उह अलोप हो गया। वेखण वाले बड़े हैरान ने कि हुणे ते लड़दा लड़दा डिगा ते जिहड़ी ਉਹਦੀ ਲੋਥ ਹੈ ਉਹ ਕਿੱਥੇ ਚਲੀ ਗਈ। ਪਾਵਕੇ ਜਦੋਂ ਸ਼ਹੀਦ ਹੋ ਗਏ ਅਜੀਤ ਸਿੰਘ ਜੀ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਮ੍ਰਿਤਕ ਸਰੀਰ ਸੀ ਉਹ ਕਿਸੇ ਨੂੰ ਵੀ ਦਿਖਾਈ ਨਾ ਦਿੱਤਾ। ਮਾਨੋ ਕੇ ਸਾਹਿਬਜ਼ਾਦੇ ਅਜੀਤ ਸਿੰਘ ਦੀ ਜਿਹੜੀ ਲਾਸ਼ ਸੀ ਉਹ ਅਦ੍ਰਿਸ਼ ਹੋ ਗਈ, ਉਹ ਗਾਇਬ ਹੋ ਗਈ, ਕਿਸੇ ਦੇ ਹੱਥ ਦੇ ਵਿੱਚ ਨਾ ਆਈ। ਕਿਸ ਤਰੀਕੇ ਦੇ ਨਾਲ ਇਹਨੇ ਜੰਗ ਲੜਿਆ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੇ ਸ਼ਬਦਾਂ ਦੇ ਨਾਲ ਇਸ ਤਰ੍ਹਾਂ ਬਿਆਨ ਕਰਦੇ ਨੇ। ਜੰਗ ਕਰਦੇ ਬੇਟੇ ਨੂੰ ਵੇਖਦੇ ਰਹੇ, ਸਤ ਗੁਰੂ ਜੀ ਨਜ਼ਰ ਟਿਕਾ ਕਰਕੇ, ਜਦ ਤੱਕ ਕਾਰੀ ਹੱਥ ਮਾਰਦਾ ਸੀ ਕਹਿੰਦੇ ਰਹੇ ਸ਼ਾਬਾਸ਼ ਸੁਣਾ ਕਰਕੇ। ਅੰਤ ਬਹੁਤਿਆਂ ਦੇ ਅੱਗੇ ਪੇਸ਼ ਕੀ ਸੀ, ਜ਼ਖਮ ਸੈਂਕੜੇ ਜਿਸਮ ਤੇ ਖਾ ਕਰਕੇ, ਟੋਟੇ ਹੋ ਕੇ ਵਿੱਚ ਮੈਦਾਨ ਡਿੱਗੇ, ਜਾਂਦੀ ਵਾਰ ਦੀ ਫਤਿਹ ਗਜਾ ਕਰਕੇ। ਇਸ ਹਵਨ ਦੇ ਵਿੱਚ ਅਜੀਤ ਸਿੰਘ ਜੀ ਹੁਤੀ ਆਪਣੇ ਜਿਸਮ ਦੀ ਪਾ ਕਰਕੇ, ਅਹੀ ਨੀਂਦ ਸੌ ਗਏ ਕਰਤਾਰ ਸਿੰਘਾ, ਡਿੱਠਾ ਫੇਰ ਨਾ ਸਿਰ ਉਠਾ ਕਰਕੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਐਸੀ ਗੂੜੀ ਨੀਂਦ ਦੇ ਵਿੱਚ ਅਜੀਤ ਸਿੰਘ ਜੀ ਸ਼ਹੀਦ ਹੋ ਕੇ ਸੌ ਗਏ ਨੇ ਕਿ ਉਹਨਾਂ ਨੇ ਫੇਰ ਉੱਠ ਕੇ ਨਹੀਂ ਦੇਖਿਆ। ਪਰ ਦੂਜਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਹ ਕੌਤਕ ਹੋਇਆ ਕਿ ਉਹਨਾਂ ਦਾ ਸਰੀਰ ਅਲੋਪ ਹੋ ਗਿਆ। ਇਸ ਬਿਦ ਗੁਰ ਨੰਦਨ ਲਾਰਿਓ, ਜਿਹ ਅਜੀਤ ਸਿੰਘ ਨਾਮ, ਸੋ ਜਸ ਜਗਤ ਮੈਂ ਪ੍ਰਗਟ ਪਾ, ਪੁਨ ਪਹੁੰਚੇ ਹਰੀ ਤਾਮ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਗੁਰੂ ਦਾ ਸਪੁੱਤਰ ਅਜੀਤ ਸਿੰਘ ਲੜਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਦਾ ਜਗਤ ਦੇ ਵਿੱਚ ਜਿਹੜਾ ਵੱਡਾ ਜਸ ਸੀ ਉਹ ਬਹੁਤ ਹੀ ਜ਼ਿਆਦਾ ਫੈਲਿਆ, ਤੇ ਜਦੋਂ ਸ਼ਹੀਦੀ ਨੂੰ ਪ੍ਰਾਪਤ ਹੋਏ ਅਜੀਤ ਸਿੰਘ ਜੀ, ਤੇ ਫਿਰ ਗੁਰੂ ਦੀ ਪੁਰੀ ਦੇ ਵਿੱਚ ਉਹ ਜਾ ਬਿਰਾਜੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਬਹੁਰ ਹੇਲ ਕੋ ਕਰਤ ਪੇ, ਚੌਂਦਿਸ਼ ਤੇ ਸਮੁਦਾਏ, ਤਬ ਜ਼ੋਰਾਵਰ ਸਿੰਘ ਜੀ ਲੈ ਗੁਰ ਪਿਤਾ ਰਜ਼ਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਬਹੁਤ ਵੱਡਾ ਵੈਰੀਆਂ ਨੇ ਚਾਰੇ ਪਾਸਿਓਂ ਵੱਡਾ ਜਦੋਂ ਹੱਲਾ ਕੀਤਾ, ਉਸ ਵੇਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਦੂਸਰੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ ਨੇ ਅਰਜ ਕੀਤੀ। ਮੈਂ ਪਹਿਲਾਂ ਵੀ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਕਰ ਚੁੱਕਾ ਹਾਂ ਕਿ ਬਹੁਤੇ ਸਾਰੇ ਇਤਿਹਾਸਕਾਰ ਭਾਵੇਂ ਕਿ ਦੂਸਰੇ ਨੰਬਰ ਦਾ ਸਾਹਿਬਜ਼ਾਦਾ ਜੁਝਾਰ ਸਿੰਘ ਲਿਖਦੇ ਨੇ, ਉਹਦਾ ਨਾਮ ਜੁਝਾਰ ਸਿੰਘ ਬਿਆਨ ਕੀਤਾ ਗਿਆ, ਪਰ ਕਵੀ ਸੰਤੋਖ ਸਿੰਘ ਜੀ ਨੇ ਦੂਸਰੇ ਨੰਬਰ ਦੇ ਸਾਹਿਬਜ਼ਾਦੇ ਦਾ ਨਾਮ ਜ਼ੋਰਾਵਰ ਸਿੰਘ ਬਿਆਨ ਕੀਤਾ। ਇਸ ਕਰਕੇ ਜੋ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਉਹ ਜ਼ੋਰਾਵਰ ਸਿੰਘ ਹੀ ਮੈਂ ਨਾਮ ਬਿਆਨ ਕਰਾਂਗਾ, ਪਰ ਜਦੋਂ ਮੈਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਦਾ ਪ੍ਰਮਾਣ ਦੇਵਾਂਗਾ, ਉਹਨਾਂ ਨੇ ਜੁਝਾਰ ਸਿੰਘ ਲਿਖਿਆ, ਉੱਥੇ ਜੁਝਾਰ ਸਿੰਘ ਨਾਮ ਦੀ ਮੈਂ ਵਰਤੋਂ ਕਰਾਂਗਾ। ਪਰ ਇਸ ਜਗ੍ਹਾ ਦੇ ਉੱਤੇ ਹੁਣ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ, ਅਜੀਤ ਸਿੰਘ ਤੋਂ ਛੋਟਾ ਸਾਹਿਬਜ਼ਾਦਾ ਜਿਹਦਾ ਨਾਮ ਜ਼ੋਰਾਵਰ ਸਿੰਘ ਸੀ, ਉਹਨੇ ਫਿਰ ਆਪਣੇ ਪਿਤਾ ਦੀ ਭਾਵ ਕੇ ਸਤਿਗੁਰਾਂ ਦੀ ਰਜ਼ਾ ਲਈ ਹੈ ਕਿ ਮੈਂ ਵੀ ਆਪਣੇ ਵੱਡੇ ਵੀਰ ਦੀ ਤਰ੍ਹਾਂ ਬਾਹਰ ਜਾਵਾਂ ਤੇ ਵੈਰੀਆਂ ਦੇ ਨਾਲ ਜੰਗ ਲੜਾਂ। ਪੰਚ ਸਿੰਘ ਨਿਕਸੇ ਤਿੰਨ ਸੰਗ, ਜਿਨ ਚਿਤ ਚਾਉ ਕਰਨ ਕੋ ਜੰਗ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੂਸਰੇ ਸਾਹਿਬਜ਼ਾਦੇ ਨੂੰ ਵੀ ਬਾਹਰ ਜਾ ਕੇ ਜੰਗ ਲੜਨ ਦੀ ਆਗਿਆ ਦਿੱਤੀ ਹੈ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਦੇ ਨਾਲ ਬਾਹਰ ਜਾਣ ਦੇ ਵਾਸਤੇ ਪੰਜ ਸਿੰਘ ਤਿਆਰ ਹੋਏ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਵੀ ਬਾਹਰ ਜਾ ਕੇ ਜੰਗ ਕਰਨ ਦਾ ਵੱਡਾ ਚਾਅ ਹੈ। ਪ੍ਰਥਮ ਤੁਫਾਂਗਣ ਕੀ ਕਰ ਮਾਰ, ਮਾਰ ਮਾਰ ਕਰ ਪਰੇ ਜੁਝਾਰ। ਪੰਜਾਂ ਸਿੰਘਾਂ ਦੇ ਸਮੇਤ ਜ਼ੋਰਾਵਰ ਸਿੰਘ ਜੀ ਬਾਹਰ ਨਿਕਲੇ ਨੇ। ਪਹਿਲਾਂ ਇਨ੍ਹਾਂ ਨੇ ਬੰਦੂਕਾਂ ਦੀ ਬਹੁਤੀ ਸਾਰੀ ਮਾਰ ਮਾਰੀ ਤੇ ਬਹੁਤ ਜ਼ਿਆਦਾ ਰਣਭੂਮੀ ਦੇ ਵਿੱਚ ਜਾ ਕੇ ਜੂਝੇ।
ਬਹੁਰ ਤੜਾ ਤੜ ਛੋੜ ਤਮਾਚੇ, ਸਤਿਗੁਰ ਕੋ ਰੁਖ ਪਿਖ ਰਿਸ ਰਾਚੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸਿਓਂ ਵੀ ਬਹੁਤੀਆਂ ਸਾਰੀਆਂ ਗੋਲੀਆਂ ਦਾ ਵਾਰ ਹੋਇਆ, ਬੜੇ ਤਮਾਚੇ ਲੱਗੇ। ਸਤਿਗੁਰੂ ਜੀ ਦੇ ਰੁੱਖ ਨੂੰ ਦੇਖ ਕੇ ਇਹ ਸਾਰੇ ਸੂਰਮੇ ਬੜੇ ਰੋਹ ਦੇ ਵਿੱਚ ਰੰਗੇ।
ਆਪਰੇ ਉਪਾਇ ਨ ਕੋ ਬਣ ਆਵੇ, ਪ੍ਰਭ ਸਨ ਮੁਖ ਹੋਏ ਸੀਸ ਚੜਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਕਿਸੇ ਪ੍ਰਕਾਰ ਦਾ ਕੋਈ ਯਤਨ ਬਚ ਨਹੀਂ ਸਕਦਾ, ਇਸ ਕਰਕੇ ਇਨ੍ਹਾਂ ਸਾਰਿਆਂ ਨੇ ਆਪਣੇ ਮਨ ਦੇ ਵਿੱਚ ਐਸੀ ਧਾਰਨਾ ਧਾਰੀ ਹੋਈ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਅਸੀਂ ਸਾਰੇ ਆਪਣੇ ਸਿਰਾਂ ਦਾ ਬਲੀਦਾਨ ਦੇਈਏ।
ਮ੍ਰਿਗ ਚੁੰਡਣ ਮੈਂ ਕੇ ਹਰ ਫਿਰੈ, ਨਿਰਪੈ ਵੀਰ ਕਿਹ ਤ੍ਰਾਸ ਨਾ ਤਰੈ।
ਇਹ ਸਾਰੇ ਦੇ ਸਾਰੇ ਇਸ ਤਰ੍ਹਾਂ ਵੈਰੀ ਦੇ ਦਲ ਦੇ ਵਿੱਚ ਜਾ ਤਸੇ ਨੇ ਕਿ ਜਿਵੇਂ ਹਿਰਨਾਂ ਦੀ ਬਹੁਤੀ ਸਾਰੀ ਡਾਲ ਦੇ ਉੱਤੇ ਸ਼ੇਰ ਵੜ ਜਾਂਦਾ ਹੈ, ਭਾਵ ਕਿ ਜਿਸ ਤਰ੍ਹਾਂ ਹਿਰਨਾਂ ਦੀ ਡਾਲ ਦੇ ਉੱਤੇ ਸ਼ੇਰ ਟੁੱਟਦਾ ਹੈ, ਇਸੇ ਤਰ੍ਹਾਂ ਨਿਡਰ ਹੋ ਕੇ ਇਹ ਜਿਹੜੇ ਸਾਰੇ ਸਿੰਘ ਨੇ ਇਹ ਵੈਰੀਆਂ ਦੇ ਵੱਲ ਵੱਧ ਆਏ।
ਪ੍ਰਾਣ ਬਚੈ ਇਹ ਲਾਲਚ ਛੋਰਾ, ਮਾਰੈ ਅਗਰ ਪਰੈ ਰਿਪਯੋਰਾ।
ਭਾਵ ਕਿ ਇਨ੍ਹਾਂ ਦੇ ਮਨ ਦੇ ਵਿੱਚ ਐਸੀ ਕੋਈ ਲਾਲਸਾ ਨਹੀਂ ਹੈ, ਐਸੀ ਕੋਈ ਇੱਛਾ ਨਹੀਂ ਹੈ ਕਿ ਸਾਡੇ ਪ੍ਰਾਣਾਂ ਦਾ ਬਚਾਅ ਹੋਵੇ। ਮਾਨੋ ਕਿ ਸ਼ਹੀਦ ਹੋਣ ਦੇ ਵਾਸਤੇ ਹੀ ਸਾਰੇ ਦੇ ਸਾਰੇ ਅੱਗੇ ਹੋਏ ਨੇ।
ਅਗਰ ਪਰੈ ਰਿਪਯੋਰਾ,
ਅੱਗੇ ਹੋ ਹੋ ਕੇ ਵੈਰੀ ਨੂੰ ਮਾਰੀਏ, ਇਹੀ ਇਨ੍ਹਾਂ ਸਾਰਿਆਂ ਦੇ ਮਨਾਂ ਦੇ ਵਿੱਚ ਚਾਹ।
ਯੋ ਗਰਜਤ ਹੈ ਸਿੰਘ ਜੁਝਾਰੇ, ਥਿਰ ਨਰ ਪ੍ਰੀਤ ਉਤ ਟਾਰੇ।
ਸ਼ੇਰ ਦੀ ਤਰ੍ਹਾਂ ਗੱਜਦੇ ਹੋਏ ਜਿਹੜੇ ਜੁਝਾਰੂ ਸਿੰਘ ਨੇ ਇਹ ਵੈਰੀਆਂ ਦੇ ਉੱਤੇ ਵਾਰ ਕਰ ਰਹੇ ਨੇ।
ਥਿਰੈ ਨਾ ਰਿਪ ਇਤ ਉਤ ਦੈ ਟਾਰੇ,
ਭਾਵ ਕੇ ਇਧਰ ਉਧਰ ਹੋ ਕੇ ਵੈਰੀ ਟਲਦੇ ਨੇ, ਸਾਹਮਣੇ ਰੁਕਦੇ ਨੇ।
ਪਹੁੰਚ ਜਾਏ ਪਰ ਛਤਰ ਚਲਾਵੇ, ਇਕ ਤੇ ਦੈ ਕਰ ਧਰਨ ਗਿਰਾਵੇ।
ਸਤਿਗੁਰਾਂ ਦੇ ਸਿੰਘ ਅੱਗੇ ਵੱਧਦੇ ਨੇ, ਹਥਿਆਰਾਂ ਦਾ ਪ੍ਰਹਾਰ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ, ਇੱਕ ਤੇ ਦਇਆ ਕਰ ਧਰਨ ਗਿਰਾਵੈ, ਭਾਵ ਕੇ ਸਰੀਰ ਤੇ ਇੱਕ ਹੁੰਦਾ ਹੈ ਤੇ ਜਦੋਂ ਉਹਦੇ ਤੇ ਵਾਰ ਕਰਦੇ ਨੇ, ਸਰੀਰ ਦੇ ਦੋ ਟੋਟੇ ਕਰਕੇ ਉਹਨੂੰ ਧਰਤੀ ਦੇ ਉੱਤੇ ਵੈਰੀ ਨੂੰ ਸੁੱਟ ਦਿੰਦੇ ਨੇ।
ਮਾਰ ਮਾਰ ਕਰ ਤੁਰਕ ਹਜ਼ਾਰੋ, ਇਤ ਉਤ ਫਿਰ ਕੇ ਰਹਿ ਦਿਸ਼ ਚਾਰੋ।
ਬਹੁਤੇ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਨ੍ਹਾਂ ਸਾਰਿਆਂ ਸਿੰਘਾਂ ਨੇ ਤੁਰਕਾਂ ਨੂੰ ਮਾਰਿਆ, ਇਧਰ ਉਧਰ ਹੋ ਕੇ ਬਹੁਤਾ ਸਾਰਾ ਵਾਰ ਕੀਤਾ।
ਤਉ ਮਰਨ ਕੀ ਸ਼ੰਕ ਨ ਜਿਨ ਕੋ, ਕਹਾ ਸੂਰਤਾ ਗੁਣ ਗਨ ਤਿਨ ਕੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਵੈਰੀ ਇਨ੍ਹਾਂ ਨੂੰ ਘੇਰਾ ਪਾਉਣਾ ਚਾਹੁੰਦੇ ਨੇ, ਪਰ ਤਾਂ ਵੀ ਇਨ੍ਹਾਂ ਦੀ ਬਰਾਬਰੀ ਉਹ ਕਿਵੇਂ ਕਰ ਸਕਦੇ ਨੇ, ਕਿਉਂਕਿ ਇਨ੍ਹਾਂ ਦੇ ਮਨ ਦੇ ਵਿੱਚ ਰਤਾ ਜਿੰਨਾ ਵੀ ਆਪਣੀ ਮੌਤ ਦਾ ਕੋਈ ਖਦਸ਼ਾ ਨਹੀਂ ਹੈ, ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਨਹੀਂ ਹੈ।
ਕਹਾ ਸੂਰਤਾ ਗੁਣ ਗਨ ਤਿਨ ਕੋ,
ਭਾਵ ਕੇ ਉਹਨਾਂ ਦੀ ਸੂਰਮਤਾ ਦੇ ਸਾਰੇ ਗੁਣ ਕਵੀ ਜੀ ਲਿਖਦੇ ਨੇ, ਮੈਂ ਕੀ ਕਹਿ ਸਕਦਾ।
ਪਹੁੰਚੈ ਸਨਮੁਖ ਜਿਸ ਕਰ ਚਾਰ, ਗੁਰ ਪ੍ਰਤਾਪ ਤੇ ਤਤਸ਼ਿਨ ਮਾਰੈ।
ਜਿਹੜੇ ਪੰਜੇ ਸਿੰਘ ਨਾਲ ਆਏ ਨੇ ਸਾਹਿਬਜ਼ਾਦੇ ਦੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਜਿਹੜੇ ਪਾਸੇ ਵੀ ਸਾਹਮਣੇ ਜਾ ਕੇ ਆਪਣੀ ਤਲਵਾਰ ਦਾ ਵੈਰੀ ਦੇ ਉੱਤੇ ਵਾਰ ਕਰਦੇ ਨੇ, ਗੁਰੂ ਦਾ ਪ੍ਰਤਾਪ ਐਸਾ ਬਖਸ਼ਿਆ ਹੋਇਆ ਕਿ ਤਤਸ਼ਿਨ ਹੀ ਵੈਰੀ ਮਰ ਜਾਂਦਾ।
ਛੋਦਤ ਸ਼ਮਤ ਦੁੱਖ ਤੇਹ ਛਿਨ ਟਾਰੇ, ਓਜ ਤੇਜ ਗੁਰ ਦਇਓ ਉਦਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਭੁੱਖੇ ਸਨ, ਥੱਕੇ ਹੋਏ ਸਨ, ਬੜਾ ਜਿਆਦਾ ਭੁੱਖ ਦਾ ਤੇ ਥਕਾਵਟ ਦਾ ਦੁੱਖ ਸੀ, ਪਰ ਸਤਿਗੁਰਾਂ ਨੇ ਐਸਾ ਰਹਿਮ ਕੀਤਾ, ਐਸੀ ਕਿਰਪਾ ਕੀਤੀ, ਭੁੱਖ ਤੇ ਥਕਾਵਟ ਦੇ ਦੁੱਖ ਨੂੰ ਬਿਲਕੁਲ ਦੂਰ ਕਰ ਦਿੱਤਾ। ਬੜੀ ਓਜ ਦੇ ਨਾਲ, ਬੜੀ ਤਾਕਤ ਦੇ ਨਾਲ ਉਹ ਗੁਰੂ ਜੀ ਦੀ ਕਿਰਪਾ ਦੇ ਨਾਲ ਵੈਰੀਆਂ ਦੇ ਨਾਲ ਜੂਝ ਰਹੇ ਨੇ, ਲੜ ਰਹੇ ਨੇ।
ਜਿਉ ਨਟ ਉਛਲਤ ਬਾਜੀ ਪਾਵਤ, ਤਿਉ ਬਲ ਤੇ ਕਲ ਚਲ ਜਾਵਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਕੋਈ ਬਾਜੀਗਰ ਉਛਲ ਉਛਲ ਕੇ ਬਾਜੀਆਂ ਪਾਉਂਦਾ ਹੈ, ਇਸੇ ਤਰੀਕੇ ਦੇ ਨਾਲ ਛਾਲਾਂ ਮਾਰਦੇ ਹੋਏ ਇਧਰ ਉਧਰ ਹੋ ਰਹੇ ਨੇ।
ਜਬ ਲਗ ਪ੍ਰਾਣ ਤਜੇ ਨਹੀਂ ਰਣ ਮੈਂ,
ਤਬ ਲਗ ਹਤੈਰੇ ਪਣ ਕੇ ਤਨ ਮੈਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨਾ ਚਿਰ ਉਹਨਾਂ ਪੰਜਾਂ ਦੇ ਸਰੀਰਾਂ ਦੇ ਵਿੱਚ ਪ੍ਰਾਣ ਸਨ, ਉਹਨਾਂ ਚਿਰ ਤੱਕ ਰਣ ਭੂਮੀ ਦੇ ਵਿੱਚ ਵੈਰੀਆਂ ਦਾ ਨਾਸ ਉਹ ਕਰਦੇ ਰਹੇ।
ਮਾਰੇ ਜਾਹੇ ਮਰਨ ਲੱਗ ਜੇ ਤੇ ਕਰ ਪੁਰਖਾਰਥ ਹਨ ਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨਾ ਚਿਰ ਉਹਨਾਂ ਸਿੰਘਾਂ ਦੀ ਸ਼ਹਾਦਤ ਨਹੀਂ ਹੋਈ, ਜਿੰਨਾ ਚਿਰ ਉਹ ਸ਼ਹੀਦ ਨਹੀਂ ਹੋਏ, ਉਹਨਾਂ ਚਿਰ ਉਹ ਪੁਰਸ਼ਾਰਥ ਕਰਕੇ ਪਰਾਕਰਮ ਕਰਕੇ ਆਪਣੇ ਸਾਹਮਣੇ ਜਿੰਨੇ ਵੀ ਵੈਰੀ ਆਉਂਦੇ ਰਹੇ ਉਹਨਾਂ ਦਾ ਨਾਸ ਕਰਦੇ ਗਏ।
ਪੰਚੋਂ ਸਿੰਘ ਸੁਬੀਰ ਮੁਛਾਲੇ ਕਰ ਕਰ ਬਹੁਤਨ ਕੇ ਘਰ ਕਾਲੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਜਿਹੜੇ ਪੰਜੇ ਸਿੰਘ ਸੂਰਮੇ ਸਨ ਬੜੇ ਬਾਂਕੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੜ ਲੜ ਕੇ ਬਹੁਤਿਆਂ ਸਾਰਿਆਂ ਵੈਰੀਆਂ ਨੂੰ ਮਾਰ ਕੇ ਇਹਨਾਂ ਨੇ ਜਮਾਂ ਦੀ ਪੁਰੀ ਦੇ ਵਿੱਚ ਪਹੁੰਚਾ ਦਿੱਤਾ।
ਜਲ ਕੋ ਮੱਛ ਹਲਾਵੇ ਜੈਸੇ ਹਲਾ ਚਾਲ ਲਸ਼ਕਰ ਮੈਂ ਤੈਸੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਵੈਰੀਆਂ ਦਾ ਦਲ ਹੈ ਉਹ ਵੱਡੇ ਸਮੁੰਦਰ ਦੀ ਤਰ੍ਹਾਂ ਹੈ, ਵੱਡੇ ਪਾਣੀ ਦੀ ਤਰ੍ਹਾਂ, ਤੇ ਜਿਹੜੇ ਇਹ ਸਿੰਘ ਸੂਰਮੇ ਨੇ ਮਾਨੋ ਕਿ ਪਾਣੀ ਰੂਪੀ ਦਲ ਦੇ ਵਿੱਚ ਵੱਡੇ ਵੱਡੇ ਮਗਰ ਮੱਛਾਂ ਦੀ ਤਰ੍ਹਾਂ ਨੇ, ਜਿਨ੍ਹਾਂ ਨੇ ਵੈਰੀ ਰੂਪੀ ਦਲ ਪਾਣੀ ਨੂੰ ਬਹੁਤ ਜ਼ਿਆਦਾ ਹਿਲਾ ਦਿੱਤਾ।
ਮਿਲ ਸ਼ਲਖ ਗਣ ਤੁਪਕ ਚਲਾਈ ਇੱਕ ਕੈ ਬਹੁ ਲਗ ਲਗ ਗਿਰ ਜਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਬੰਦੂਕਾਂ ਵੈਰੀਆਂ ਦੇ ਵੱਲੋਂ ਇੱਕੋ ਵਾਰੀ ਚੱਲੀਆਂ ਤੇ ਜਿੰਨਾ ਸਾਰੀਆਂ ਚੱਲੀਆਂ ਹੋਈਆਂ ਗੋਲੀਆਂ ਨੇ ਇਹਨਾਂ ਪੰਜਾਂ ਦੇ ਸਰੀਰਾਂ ਨੂੰ ਸੁੱਟ ਦਿੱਤਾ, ਭਾਵ ਕਿ ਪੰਜੇ ਸਿੰਘ ਜਿਹੜੇ ਕਿ ਸਾਹਿਬਜ਼ਾਦੇ ਦੇ ਨਾਲ ਬਾਹਰ ਆਏ ਸਨ ਉਹ ਸ਼ਹੀਦ ਹੋ ਗਏ।
ਜ਼ੋਰਾਵਰ ਸਿੰਘ ਜ਼ੋਰ ਬਿਸਾਲਾ ਬੈਸ ਕਿਸ਼ੋਰ ਦਿਪਤ ਬੜ ਪਾਲਾ।
ਹੁਣ ਕਵੀ ਸੰਤੋਖ ਸਿੰਘ ਜੀ ਜ਼ੋਰਾਵਰ ਸਿੰਘ ਦੀ ਜਿਹੜੀ ਜੰਗ ਦੀ ਵਾਰਤਾ ਹੈ ਉਹਨੂੰ ਬਿਆਨ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਨੇ ਉਹਨਾਂ ਦੇ ਵਿੱਚ ਵੱਡਾ ਜ਼ੋਰ ਹੈ, ਉਹਨਾਂ ਦੀ ਜਿਹੜੀ ਉਮਰ ਹੈ ਉਹ ਭਾਵੇਂ ਛੋਟੀ ਹੈ ਪਰ ਉਹਨਾਂ ਦੇ ਮਸਤਕ ਦਾ ਤੇਜ ਬਹੁਤ ਵੱਡਾ ਪ੍ਰਕਾਸ਼ਮਾਨ ਹੈ।
ਦੇਖਿਓ ਜਿਮ ਪ੍ਰਾਤਾ ਕੋ ਜੁੱਧ ਤੈਸੇ ਕਰਨ ਲੱਗਿਓ ਬੜ ਕ੍ਰੋਧ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਨੇ ਆਪਣੇ ਵੱਡੇ ਪ੍ਰਾਤਾ ਭਾਵ ਕੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਯੁੱਧ ਨੂੰ ਦੇਖਿਆ ਸੀ। ਜਿਸ ਤਰ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਸੂਰਮਤਾਈ ਦੇ ਨਾਲ ਲੜੇ ਸਨ ਉਸੇ ਹੀ ਤਰੀਕੇ ਦੇ ਨਾਲ ਕ੍ਰੋਧ ਦੇ ਨਾਲ ਜ਼ੋਰਾਵਰ ਸਿੰਘ ਵੀ ਲੜਨ ਲੱਗਾ।
ਪਿਤਾ ਪ੍ਰਸੰਨ ਹੋਏ ਜੇ ਮਹਿਰ ਤਥਾ ਸ਼ੀਘਰਤਾ ਕਰੇ ਬੜੇਰ।
ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹਨਾਂ ਸਾਰਿਆਂ ਦੇ ਹੋ ਰਹੇ ਜੰਗ ਨੂੰ ਦੇਖਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਮੇਰੇ ਜੰਗ ਨੂੰ ਦੇਖ ਕੇ ਸਤਿਗੁਰੂ ਜੀ ਮੇਰੇ ਉੱਤੇ ਪ੍ਰਸੰਨਤਾ ਨੂੰ ਧਾਰਨ ਕਰਨ, ਇਸੇ ਤਰੀਕੇ ਦੇ ਨਾਲ ਸ਼ੀਘਰਤਾ ਦੇ ਨਾਲ ਸਾਹਿਬਜ਼ਾਦਾ ਜੰਗ ਲੜਦਾ।
ਨਿਠਰ ਕੁਦੰਡ ਪ੍ਰਚੰਡ ਮਹਾਨ ਤੀਖਣ ਬਾਣ ਤਾਨ ਤੇ ਤਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਾ ਕਠੋਰ ਜਿਹੜਾ ਤਨਸ਼ ਹੈ ਉਹ ਆਪਣੇ ਹੱਥ ਦੇ ਵਿੱਚ ਸਾਹਿਬਜ਼ਾਦੇ ਨੇ ਫੜਿਆ ਹੈ, ਤਿੱਖੇ ਤੀਰਾਂ ਨੂੰ ਵਿੱਚ ਚਿੱਲੇ ਦੇ ਰੱਖ ਕੇ ਇਹ ਫਿਰ ਵੈਰੀਆਂ ਦੇ ਉੱਤੇ ਤਾਣ ਤਾਣ ਕੇ ਪ੍ਰਹਾਰ ਕਰਦਾ।
ਸ੍ਰੀ ਜ਼ੋਰਾਵਰ ਸਿੰਘ ਜੀ ਜ਼ੋਰਾਵਰੀ ਦਿਖਾਏ ਮਾਰਤ ਸੁਪਾਟ ਤੁਰੰਗ ਕੋ ਧਰਨ ਦੇਤ ਉਥ ਲਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜ਼ੋਰਾਵਰ ਸਿੰਘ ਨੇ ਬਹੁਤ ਜ਼ਿਆਦਾ ਜ਼ੋਰਾਵਰੀ ਭਾਵ ਕੇ ਤਾਕਤ ਦਿਖਾਈ ਹੈ, ਬਹੁਤੇ ਸਾਰੇ ਘੋੜਿਆਂ ਨੂੰ ਤੇ ਬਹੁਤੇ ਸਾਰੇ ਸ਼ਸਤਰਧਾਰੀ ਸੂਰਮਿਆਂ ਨੂੰ ਉਸ ਵੇਲੇ ਮਾਰ ਕੇ ਉਲਟਾ ਕੇ ਧਰਤੀ ਦੇ ਉੱਤੇ ਸਾਹਿਬਜ਼ਾਦੇ ਨੇ ਸੁੱਟ ਦਿੱਤਾ।
ਜਿਤ ਕੋ ਜਾਏ ਹਲਾ ਹਲ ਹੋਵੇ ਆਵਤ ਲਿਓ ਮਾਰੀ ਸੌਦਾ ਸਹਿ ਉਮੜਤ ਗਹਿਆਇਦ ਨਗਨ ਖੜਗ ਕਰ ਤਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਾਸੇ ਜਾਂਦਾ ਹੈ ਵੈਰੀਆਂ ਦੇ ਵੱਲੋਂ ਹੱਲਾ ਕਰਨ ਦੀ ਆਵਾਜ਼ ਆਉਂਦੀ ਹੈ, ਇਹ ਆਵਤ ਲਿਓ ਮਾਰੀ, ਇਧਰੋਂ ਆ ਰਿਹਾ ਇਧਰੋਂ ਆ ਰਿਹਾ ਮਾਰ ਲੋ, ਇਸ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ। 100-200 ਉਮਟ ਦਗਹਿ ਆਇਦ, ਭਾਵ ਕੇ 100-200 ਜਿਹੜੇ ਸੈਨਿਕ ਨੇ ਉਹ ਇਸੇ ਦੇ ਵਾਸਤੇ ਇਹਦੇ ਮਗਰ ਲੱਗੇ ਹੋਏ ਨੇ, ਆਪਣੀਆਂ ਤਲਵਾਰਾਂ ਨੂੰ ਨੰਗੀਆਂ ਕਰ ਕਰਕੇ। ਸੇਲੇ ਸਾਂਗਣ ਤੋਮਰ ਤੀਰਨ ਅਧਿਕ ਛੁਟਾਏ ਤੁਫੰਗਾ, ਕਰ ਜਤਨ ਬਹੁ ਕੇਰਨ ਕੋ ਮਿਲੇ ਤੇ ਅਤਤਾਏ ਨਿਸੰਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀਆਂ ਬਰਛੀਆਂ ਦਾ ਤੇ ਤੋਮਰਾਂ ਦਾ ਬਹੁਤਾ ਸਾਰਾ ਜਿਹੜਾ ਪ੍ਰਹਾਰ ਹੈ ਤੀਰਾਂ ਦਾ, ਉਹ ਵੀ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਦੇ ਉੱਤੇ ਵੈਰੀਆਂ ਦੇ ਵੱਲੋਂ ਕੀਤਾ ਜਾ ਰਿਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬੜੀਆਂ ਬੰਦੂਕਾਂ ਦੀਆਂ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਨੇ, ਇਸ ਤਰੀਕੇ ਦੇ ਨਾਲ ਸਾਹਿਬਜ਼ਾਦੇ ਨੂੰ ਮਾਰਨ ਦਾ ਪੂਰਾ ਯਤਨ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਚਾਰੇ ਪਾਸਿਓਂ ਘੇਰਾ ਪਾਉਣ ਦੀ ਵੀ ਕੋਸ਼ਿਸ਼ ਕਰਦੇ। ਲਾਖੋ ਸ਼ਸਤਰ ਚਲਤ ਹੈ ਇਸ ਬਿਦ ਜਨ ਬਲ ਤੇ ਕੰਨ ਉਠੈ, ਗੋਰੀ ਤੀਰ ਤਰਾਵਰ ਬਰਖਤ ਸ਼ਬਦ ਬਡੋ ਤਬ ਉਠੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਖਾਂ ਹੀ ਜਿਹੜੇ ਹਥਿਆਰ ਨੇ ਉਹ ਇਸੇ ਤਰੀਕੇ ਦੇ ਨਾਲ ਰਣ ਭੂਮੀ ਦੇ ਵਿਚ ਚਲਾਏ ਜਾ ਰਹੇ ਨੇ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਤੇਜ ਬਾਰਿਸ਼ ਹੋ ਰਹੀ ਹੋਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤੀਰਾਂ ਦਾ, ਗੋਲੀਆਂ ਦਾ, ਤਲਵਾਰਾਂ ਦਾ ਜਿਹੜਾ ਇੱਕ ਪ੍ਰਕਾਰ ਦਾ ਮੀਂਹ ਜਿਹਾ ਹੈ ਉਹ ਪੈ ਰਿਹਾ। ਹੱਥ ਦੇ ਪ੍ਰਭ ਰਾਖਤ ਸਭ ਤੇ ਫਿਰਤ ਬੀਚ ਉਤਲਾਵਾ, ਖੜਗ ਨਿਕਾਸੇ ਬਾਂਡਤ ਸ਼ਤਰਨ ਜਿਉਂ ਲਾਗੀ ਬਣ ਦਾਵਾ। ਭਾਵੇਂ ਕਿ ਬਹੁਤੇ ਸਾਰੇ ਹਥਿਆਰਾਂ ਦਾ ਪ੍ਰਹਾਰ ਕੀਤਾ ਜਾ ਰਿਹਾ, ਪਰ ਤਾਂ ਵੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਕਿਰਪਾ ਦਾ ਹੱਥ ਦੇ ਕੇ ਰੱਖਿਆ ਕਿ ਸਾਹਿਬਜ਼ਾਦੇ ਨੂੰ ਕੋਈ ਵੀ ਜਿਹੜਾ ਜ਼ਖਮ ਸੀ ਉਹ ਲੱਗ ਨਾ ਸਕਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਲਵਾਰਾਂ ਦਾ ਵਾਰ ਵੀ ਬਹੁਤਾ ਸਾਰਾ ਕੀਤਾ ਜਾ ਰਿਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੰਦੂਕਾਂ ਚੱਲ ਰਹੀਆਂ ਨੇ ਬਹੁਤੀਆਂ ਸਾਰੀਆਂ, ਬਹੁਤੀ ਸਾਰੀ ਅੱਗ ਨਿਕਲਦੀ ਹੈ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਜੰਗਲ ਨੂੰ ਅੱਗ ਲੱਗੀ ਹੋਵੇ, ਇਸ ਤਰ੍ਹਾਂ ਰਣ ਹੋ ਰਿਹਾ। ਛਿਨ ਮੈਂ ਨਿਕਸ ਜਾਤ ਹੈ ਵਿਚ ਤੇ ਦੁਤੀ ਦਿਸ਼ਾ ਜਬ ਜਾਵੇ, ਖੜਗ ਕੜਾ ਕੜ ਮਾਰ ਮਚੈ ਤਬ ਮਹਾ ਰੌਰ ਤਬ ਪਾਵੇ। ਇੱਕ ਪਾਸਿਓਂ ਵਾਰ ਕਰਕੇ ਫਿਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੂਸਰੇ ਪਾਸੇ ਨਿਕਲ ਜਾਂਦਾ, ਉਧਰਲੇ ਪਾਸੇ ਜਦੋਂ ਜਾਂਦਾ ਫਿਰ ਬੜਾ ਵੱਡਾ ਰੌਲਾ ਮਚਦਾ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਕੱਲਾ ਜਿਹੜਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹੈ ਉਹ ਜੰਗ ਲੜ ਰਿਹਾ ਤੇ ਦੂਸਰੇ ਪਾਸਿਓਂ ਪਤਾ ਨੀ ਕਿੰਨੀ ਕੁ ਵੈਰੀਆਂ ਦੀ ਫੌਜ ਹੈ। ਜਨ ਖੇਲਤ ਹੈ ਬਾਲਕ ਸੰਗੇ ਅਤਿ ਆਨੰਦ ਉਮਗੰਤੇ, ਜੀਤ ਜਾਤ ਹੈ ਜਿਤ ਕਿਤ ਹੈ ਕੇ ਪੁਣ ਤਾਵਤ ਚਪ ਲੰਤੇ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਬਾਲਕਾਂ ਦੇ ਨਾਲ ਮਿਲ ਕੇ ਹੋਲੀ ਖੇਡ ਰਹੇ ਹੋਣ, ਪਰ ਇਹ ਹੋਲੀ ਜਿਹੜੀ ਹੈ ਇਹ ਕਿਸੇ ਰੰਗ ਦੀ ਨਹੀਂ ਹੈ, ਇਹ ਖੂਨ ਦੀ ਹੈ। ਖੂਨ ਦੀ ਹੋਲੀ ਖੇਡ ਰਹੇ ਨੇ, ਜਿਹੜੇ ਪਾਸੇ ਹੱਲਾ ਕਰਦੇ ਨੇ ਉਸੇ ਪਾਸੇ ਹੀ ਵੈਰੀ ਨੂੰ ਡੇ ਕੇ ਆਪਣੀ ਜਿੱਤ ਦੀ ਪ੍ਰਾਪਤੀ ਕਰਦੇ ਨੇ, ਆਪਣੇ ਕਦਮਾਂ ਦੀ ਬੜੀ ਚੰਚਲਤਾਈ ਦੀ ਵਰਤੋਂ ਕਰਦੇ ਨੇ। ਖੜਗਣ ਕੀ ਚੌਹ ਦਿਸ਼ਾ ਸ਼ਾਮ ਪੀ ਬਾਹਤ ਹੈ ਚੌਹ ਫੇਰੇ, ਪਟੇ ਬਾਜ ਕੀ ਵਿਦਿਆ ਕਰ ਕਰ ਕਾਤ ਕਰੇ ਕਰ ਗੇਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੀਆਂ ਜ਼ਿਆਦੀਆਂ ਤਲਵਾਰਾਂ ਚੱਲ ਰਹੀਆਂ ਨੇ, ਇਸ ਤਰ੍ਹਾਂ ਆਖਿਆ ਜਾ ਸਕਦਾ ਕਿ ਜਿਵੇਂ ਤਲਵਾਰਾਂ ਦੀ ਛਾਂ ਦੇ ਥੱਲੇ ਹੀ ਸਾਹਿਬਜ਼ਾਦਾ ਜੰਗ ਕਰ ਰਿਹਾ ਹੋਵੇ। ਪਟੇ ਬਾਜ ਦੀ ਭਾਵ ਕੇ ਗਤਕੇ ਬਾਜੀ ਦੀ ਵਿਦਿਆ ਨੂੰ ਬਹੁਤ ਸਾਰਾ ਜਾਣਦਾ ਹੈ, ਇਸ ਕਰਕੇ ਕਾਤ ਕਰਕੇ ਵੈਰੀ ਨੂੰ ਡੇਗ ਲੈਂਦਾ। ਬਾਹੀ ਰਕਤ ਕੀ ਸਲਤਾ ਜਿਤ ਕਿਤ ਲੋਥਣ ਕੇ ਅੰਬਾਰਾ, ਕਹੂ ਕੇ ਸਿਰ ਕਿੰਦਕ ਸਮ ਰੋੜਤ ਕਰ ਪਗ ਡੰਡਣ ਮਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨਾ ਜ਼ਿਆਦਾ ਜੰਗ ਕੀਤਾ ਕਿ ਮਾਨੋ ਲੋਥਾਂ ਦੇ ਵੱਡੇ ਵੱਡੇ ਅੰਬਾਰ ਲੱਗ ਗਏ ਨੇ, ਢੇਰ ਲੱਗ ਗਏ ਨੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਲਹੂ ਇੰਨਾ ਜ਼ਿਆਦਾ ਡੁੱਲਿਆ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਮਾਨੋ ਲਹੂ ਦੀ ਨਦੀ ਚੱਲ ਗਈ ਹੋਵੇ। ਕਹੂ ਕੇ ਸਿਰ ਕਿੰਦਕ ਸਮ ਰੋੜਤ ਕਰ ਪਗ ਡੰਡਣ ਮਾਰਾ, ਕਿਤੇ ਸਿਰ ਗੇਂਦਾ ਦੇ ਵਾਂਗ ਰਿੜਦੇ ਜਾਂ ਰੁੜਦੇ ਫਿਰਦੇ ਹਨ, ਤੇ ਹੱਥ ਪੈਰ ਭਾਵ ਕੇ ਜਿਹੜੀਆਂ ਬਾਹਾਂ ਨੇ ਬਾਹਾਂ ਤੇ ਲੱਤਾਂ ਇਸ ਤਰ੍ਹਾਂ ਪਈਆਂ ਹਨ ਜਿਵੇਂ ਕਿ ਗੇਂਦਾਂ ਨੂੰ ਮਾਰਨ ਜਾਂ ਰਿੜਨ ਦੇ ਵਾਲੇ ਡੰਡੇ ਹੋਣ। ਭਾਵ ਕਿ ਜਿਹੜੇ ਰਣ ਭੂਮੀ ਦੇ ਵਿਚ ਸਿਰ ਨੇ ਉਹ ਬੌਲਾਂ ਵਰਗੇ ਨੇ, ਗੇਂਦਾਂ ਵਰਗੇ ਨੇ, ਤੇ ਉਹਨਾਂ ਨੂੰ ਰਿੜਨ ਦੇ ਵਾਸਤੇ ਮਾਨੋ ਕਿ ਜਿਹੜੇ ਹੱਥ ਪੈਰ ਲੱਤਾਂ ਵੱਡੀਆਂ ਹੋਈਆਂ ਨੇ ਉਹ ਉਹਨਾਂ ਨੂੰ ਰਿੜਨ ਦੇ ਵਾਸਤੇ ਚਲਾਈਆਂ ਜਾ ਸਕਦੀਆਂ ਨੇ। ਇਸ ਤਰ੍ਹਾਂ ਦਾ ਉਹ ਕੌਤਕ ਹੈ। ਚੌਂ ਦਿਸ਼ ਧੁੰਦਬ ਬਜੈ ਕਨੇਰੇ ਪਟੈ ਟੋਲ ਸ਼ਹਿ ਨਾਈ ਬਿਸਮੈ ਭਏ ਦੇਖ ਕਰ ਰਣ ਕੋ ਤੁਰ ਕਣ ਦਲ ਸਮੁਦਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਚਾਰੇ ਪਾਸੇ ਨਗਾਰੇ ਵਜਰੇ ਨੇ, ਵੱਡੇ ਵੱਡੇ ਢੋਲਾਂ ਨੂੰ ਤੇ ਸ਼ਹਿਨਾਈਆਂ ਨੂੰ ਵਜਾਇਆ ਜਾ ਰਿਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਿਆਨਕ ਇਸ ਰਣ ਨੂੰ ਦੇਖ ਕੇ ਜਿਹੜਾ ਵੈਰੀਆਂ ਦਾ ਦਲ ਹੈ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋ ਰਹੇ। ਕਿੰਨਰ ਗੰਦਰਪ ਸਿੱਧ ਅਪਸਰਾ ਹੇਰ ਹੇਰ ਹੈਰਾਨੇ ਕਹਾ ਛੁਦਤ ਨਾਲ ਚਤਰਾ ਸਿੰਘ ਹੈ ਕਹਿ ਦਸ ਲਖ ਬਲਵਾਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਹੋ ਰਹਿ ਜੰਗ ਨੂੰ ਜਿਹੜੇ ਵੱਡੇ ਵੱਡੇ ਕਿੰਨਰ ਨੇ, ਗੰਧਰਵ ਨੇ, ਜਿਹੜੇ ਸਿੱਧ ਨੇ ਜਾਂ ਅਪਸ਼ਰਾ ਨੇ ਉਹ ਸਾਰੇ ਦੇਖ ਰਹੇ ਨੇ ਤੇ ਸਾਰੇ ਬੜੇ ਹੈਰਾਨ ਹੋ ਰਹੇ ਨੇ। ਕਹਾ ਛੁਦਤ ਨਾਲ ਚਤਰ ਸਹਿ ਕਹਿ ਦਸ ਲਖ ਬਲਵਾਨੇ। ਸਾਰੇ ਜਿਹੜੇ ਦੇਵੀ ਦੇਵਤੇ ਨੇ ਜਿਹੜੇ ਕਿ ਯੁੱਧ ਨੂੰ ਦੇਖ ਰਹੇ ਨੇ ਉਹ ਸੋਚਦੇ ਨੇ ਕਿ ਕਿੱਥੇ ਇੱਕ ਪਾਸੇ ਭੁੱਖੇ ਤੇ ਥਕਾਵਟ ਦੇ ਮਾਰੇ ਹੋਏ 40 ਸਿੰਘ ਤੇ ਕਿੱਥੇ ਦੂਸਰੇ ਪਾਸੇ 10 ਲੱਖ ਦੀ ਵੱਡੀ ਫੌਜ, ਪਰ ਤਾਂ ਵੀ ਇਹਨਾਂ ਦੀ ਜਿੱਤ ਹੋਣੀ ਰਹੀ। ਇਤੋ ਜੰਗ ਮੰਡਿਓ ਰਿਪ ਮਾਰਨ ਮਿਰਤਕ ਕਰੇ ਹਜ਼ਾਰੋ ਕਿਤਕ ਸਮੋ ਬੀਤਿਓ ਇਨ ਲਰ ਤੇ ਢੇਰ ਲੱਗੇ ਦਿਸ਼ ਚਾਰੋ। ਜਿੰਨੇ ਵੀ ਦੇਵੀ ਦੇਵਤੇ ਨੇ ਉਹ ਸਾਰੇ ਵਿਚਾਰਾਂ ਕਰ ਰਹੇ ਨੇ ਕਿ ਸਿੰਘਾਂ ਨੇ ਬਹੁਤ ਵੱਡਾ ਜੰਗ ਮੰਡਿਆ ਹੈ, ਜਿਨ੍ਹਾਂ ਨੇ ਹਜ਼ਾਰਾਂ ਆਪਣੇ ਵੈਰੀਆਂ ਦਾ ਨਾਸ਼ ਕਰ ਦਿੱਤਾ ਹੈ। ਕਿਤਕ ਸਮੋਂ ਬੀਤਿਓ ਇਨ ਲਰ ਤੇ, ਭਾਵ ਕਿ ਅਜੇ ਥੋੜਾ ਹੀ ਸਮਾਂ ਹੋਇਆ ਹੈ ਇਹਨਾਂ ਨੂੰ ਲੜਦਿਆਂ ਲੜਦਿਆਂ, ਪਰ ਇਹਨਾਂ ਨੇ ਲੋਥਾਂ ਦੇ ਚਾਰੇ ਪਾਸੇ ਢੇਰ ਲਾ ਦਿੱਤੇ। ਜ਼ੋਰਾਵਰ ਸਿੰਘ ਬੜ ਜ਼ੋਰਾਵਰ ਕਰ ਕਰ ਜ਼ੋਰ ਦਿਖਾਇਓ ਮਾਰ ਹਜ਼ਾਰੋ ਰਿਪ ਗਣ ਕੋ ਪੁਣ ਜੰਗ ਬੀਚ ਲੁਪ ਤਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜ਼ੋਰਾਵਰ ਸਿੰਘ ਨੇ ਵੱਡੇ ਜ਼ੋਰਦਾਰ ਬਹੁਤੇ ਸਾਰੇ ਹੱਲੇ ਕੀਤੇ ਨੇ, ਜ਼ੋਰ ਦੇ ਨਾਲ ਲੜਿਆ ਹੈ। ਆਖਿਰਕਾਰ ਲੜਦਿਆਂ ਲੜਦਿਆਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਾ ਹੀ ਜ਼ਿਆਦਾ ਜ਼ਖਮੀ ਹੋ ਗਿਆ ਸਾਹਿਬਜ਼ਾਦਾ ਜ਼ੋਰਾਵਰ ਸਿੰਘ। ਦੇਖ ਰਹੇ ਦੁਸ਼ਮਣ ਦਸ ਦਿਸ਼ ਤੇ ਪਾਇਓ ਦ੍ਰਿਸ਼ਟ ਤਦਾਈ ਜੁਗ ਨੰਦਨ ਜਬ ਜੂਜੇ ਰਣ ਮੈਂ ਸਿੰਘਣ ਅਰਜ਼ ਲਗਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਣ ਭੂਮੀ ਦੇ ਵਿਚ ਆਖਿਰਕਾਰ ਜ਼ੋਰਾਵਰ ਸਿੰਘ ਵੀ ਸ਼ਹੀਦ ਹੋ ਕੇ ਡਿੱਗ ਪਿਆ, ਪਰ ਪਹਿਲਾਂ ਵਾਲਾ ਕੌਤਕ ਜਿਹੜਾ ਸੀ ਉਹ ਦੁਬਾਰਾ ਵਾਪਰਿਆ। ਭਾਵ ਕਿ ਜਦੋਂ ਸ਼ਹੀਦ ਹੋਇਆ ਸੀ ਅਜੀਤ ਸਿੰਘ, ਉਹਦਾ ਜਿਹੜਾ ਮ੍ਰਿਤਕ ਸਰੀਰ ਸੀ ਉਹ ਵੀ ਅਲੋਪ ਹੋ ਗਿਆ ਸੀ, ਇਸੇ ਤਰੀਕੇ ਦੇ ਨਾਲ ਜਦੋਂ ਜ਼ੋਰਾਵਰ ਸਿੰਘ ਵੀ ਸ਼ਹੀਦ ਹੋਇਆ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਰੀ ਦਲ ਦੇ ਦੇਖਦਿਆਂ ਦੇਖਦਿਆਂ ਇਹਦਾ ਜਿਹੜਾ ਮ੍ਰਿਤਕ ਸਰੀਰ ਸੀ ਉਹ ਵੀ ਅਲੋਪ ਹੋ ਗਿਆ। ਭਾਵ ਕਿ ਦੋਵੇਂ ਸਾਹਿਬਜ਼ਾਦੇ ਲੜੇ, ਜ਼ੋਰਦਾਰ ਹੱਲੇ ਕੀਤੇ, ਪਰ ਜਦੋਂ ਸ਼ਹੀਦ ਹੋ ਕੇ ਡਿੱਗੇ ਉਹਨਾਂ ਤੋਂ ਬਾਅਦ ਉਹਨਾਂ ਦੇ ਸਰੀਰ ਕਿਸੇ ਵੈਰੀ ਦੇ ਹੱਥ ਨਹੀਂ ਆਏ, ਭਾਵ ਕਿ ਉਹ ਅਦ੍ਰਿਸ਼ ਹੋ ਜਾਂਦੇ ਨੇ, ਗਾਇਬ ਹੋ ਜਾਂਦੇ ਨੇ। ਅਜੀਤ ਸਿੰਘ ਦਾ ਜਿਹੜਾ ਸਰੀਰ ਸੀ ਉਹ ਵੀ ਅਦ੍ਰਿਸ਼ ਹੋ ਗਿਆ, ਗਾਇਬ ਹੋ ਗਿਆ। ਦੂਸਰੇ ਪਾਸੇ ਜਦੋਂ ਇਹ ਸਾਹਿਬਜ਼ਾਦਾ ਸ਼ਹੀਦ ਹੋ ਕੇ ਡਿੱਗਾ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹਦਾ ਸਰੀਰ ਵੀ ਦਿਖਾਈ ਨਹੀਂ ਦਿੱਤਾ, ਇਹ ਵੀ ਅਲੋਪ ਹੋ ਗਿਆ। ਭਾਵ ਕਿ ਦੋਵੇਂ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਏ ਜਿਹੜੇ ਮ੍ਰਿਤਕ ਸਰੀਰ ਸਨ ਉਹ ਕਿਸੇ ਨੂੰ ਦਿਖਾਈ ਨਾ ਦਿੱਤੇ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜ਼ੋਰਾਵਰ ਸਿੰਘ ਵੀ ਸ਼ਹਾਦਤ ਨੂੰ ਪ੍ਰਾਪਤ ਕਰ ਗਿਆ। ਕਵੀ ਸੰਤੋਖ ਸਿੰਘ ਜੀ ਨੇ ਜਿਸ ਤਰੀਕੇ ਦੇ ਨਾਲ ਇਸ ਜ਼ੋਰਾਵਰ ਸਿੰਘ ਦੀ ਸ਼ਹੀਦੀ ਨੂੰ ਬਿਆਨ ਕੀਤਾ ਉਹ ਮੈਂ ਤੁਹਾਡੇ ਸਾਹਮਣੇ ਬਿਆਨ ਕੀਤਾ, ਪਰ ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਵੀ ਇਸ ਸਾਹਿਬਜ਼ਾਦੇ ਦੀ ਸ਼ਹੀਦੀ ਦੀ ਵਾਰਤਾ ਨੂੰ ਬਿਆਨ ਕੀਤਾ ਆਪਣੇ ਵੱਖਰੇ ਅੰਦਾਜ਼ ਦੇ ਨਾਲ। ਜਿਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ, ਮੈਂ ਚੰਦ ਮਿੰਟਾਂ ਦੇ ਵਾਸਤੇ ਉਹ ਤੁਹਾਡੇ ਸਾਹਮਣੇ ਬਿਆਨ ਕਰਾਂਗਾ। ਸਾਹਿਬਜ਼ਾਦੇ ਜੁਝਾਰ ਸਿੰਘ ਨੇ ਬੇਨਤੀ ਕੀਤੀ ਹੈ। ਮੈਂ ਪਹਿਲਾਂ ਵੀ ਬਹੁਤੀ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਕਵੀ ਸੰਤੋਖ ਸਿੰਘ ਜੀ ਜ਼ੋਰਾਵਰ ਸਿੰਘ ਨਾਮ ਬਿਆਨ ਕਰਦੇ ਨੇ, ਪਰ ਹੁਣ ਜਿਹੜੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ, ਇਹਨਾਂ ਨੇ ਜੁਝਾਰ ਸਿੰਘ ਹੀ ਦੂਸਰੇ ਸਾਹਿਬਜ਼ਾਦੇ ਦਾ ਨਾਮ ਬਿਆਨ ਕੀਤਾ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਨੇ ਜ਼ੋਰਾਵਰ ਸਿੰਘ ਲਿਖਿਆ ਤੇ ਮੈਂ ਉਸ ਜਗ੍ਹਾ ਦੇ ਉੱਤੇ ਜ਼ੋਰਾਵਰ ਸਿੰਘ ਦੀ ਵਰਤੋਂ ਕੀਤੀ ਹੈ ਨਾਮ ਦੀ। ਇਹ ਜੁਝਾਰ ਸਿੰਘ ਨਾਂ ਲਿਖਦੇ ਨੇ, ਇਸ ਕਰਕੇ ਜੁਝਾਰ ਸਿੰਘ ਦੀ ਵਰਤੋਂ ਹੋਵੇਗੀ। ਜੁਝਾਰ ਸਿੰਘ ਨੇ ਬੇਨਤੀ ਕੀਤੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਦੋਂ ਜਦੋਂ ਕਿ ਵੱਡਾ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਗਿਆ।
ਵੱਡਾ ਵੀਰ ਸ਼ਹੀਦ ਹੋ ਗਿਆ ਜਦੋਂ, ਛੋਟਾ ਭਾਈ ਨਾ ਮਰਨ ਤੋਂ ਸੰਗ ਦਾ ਏ ਜਿਗਰ ਚੀਰਿਆ, ਦੁਖੜੇ ਵੀਰ ਦੇ ਨੇ ਜੋਸ਼ ਚੜਿਆ ਚਿੱਤ ਨੂੰ ਜੰਗ ਦਾ ਏ। ਗੁਰੂ ਪਿਤਾ ਅੱਗੇ ਹੱਥ ਜੋੜ ਕੇ ਜੀ ਇਉਂ ਆਗਿਆ ਆਣ ਕੇ ਮੰਗਦਾ ਏ, ਚਿੱਤ ਭਰ ਉਮੰਗ ਕਰਤਾਰ ਸਿੰਘਾ ਵੀਰ ਰਸ ਦੇ ਰੰਗ ਚਾ ਰੰਗ ਦਾ ਏ।
ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਾਹਿਬਜ਼ਾਦੇ ਨੇ ਬੇਨਤੀ ਕੀਤੀ।
ਹੁਣ ਹਾਰ ਜੁਝਾਰ ਸਿੰਘ ਉਮਰ ਛੋਟੀ, ਕਰੇ ਬੇਨਤੀ ਜਾ ਕੇ ਤੀਰ ਗੁਰ ਜੀ ਦਿਓ ਆ ਗਿਆ ਮੈਂ ਸ਼ਹੀਦ ਹੋਵਾਂ, ਜਿਵੇਂ ਜੂਝਿਆ ਹੈ ਮੇਰਾ ਵੀਰ ਗੁਰ ਜੀ। ਮਾਰਾ ਧਰਮ ਦੇ ਵੈਰੀਆਂ ਜ਼ਾਲਮਾਂ ਨੂੰ, ਭਲੇ ਦੇਸ਼ ਦੇ ਲੱਗੇ ਸਰੀਰ ਗੁਰ ਜੀ। ਮੇਰੇ ਚਿੱਤ ਹੈ ਜੰਗ ਉਮੰਗ ਪਾਰੀ, ਕਰਾਂ ਵੈਰੀਆਂ ਨੂੰ ਲੀਰੋ ਲੀਰ ਗੁਰ ਜੀ। ਮੈਂ ਵੀ ਆਪ ਦੇ ਖੂਨ ਤੋਂ ਹੋਇਆ ਪੈਦਾ, ਨਹੀਂ ਹੋਵਾਂਗਾ ਮੂਲ ਅਧੀਰ ਗੁਰ ਜੀ। ਮੇਰਾ ਵੇਖਿਓ ਜੰਗ ਕਰਤਾਰ ਸਿੰਘਾ, ਕਿਵੇਂ ਦੁਸ਼ਮਣਾਂ ਨੂੰ ਸੁੱਟਾਂ ਚੀਰ ਗੁਰ ਜੀ।
ਸਾਹਿਬਜ਼ਾਦੇ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਜੀ ਮੇਰਾ ਵੀ ਤੁਸੀਂ ਜੰਗ ਦੇਖੋ, ਮੈਂ ਦੁਸ਼ਮਣਾਂ ਨੂੰ ਲੀਰੋ ਲੀਰ ਕਰਕੇ ਸੁੱਟ ਦਿਆਂਗਾ, ਬੇਨਤੀ ਕੀਤੀ ਹੈ ਜੁਝਾਰ ਸਿੰਘ ਨੇ।
ਜਿਵੇਂ ਕੀਤਾ ਹੈ ਜੰਗ ਅਜੀਤ ਸਿੰਘ ਨੇ, ਉਸੇ ਤਰ੍ਹਾਂ ਮੈਂ ਵੀ ਜੰਗ ਕਰਾਂਗਾ ਜੀ। ਮੇਰਾ ਨਾਮ ਵੀ ਤੁਸਾਂ ਜੁਝਾਰ ਧਰਿਆ, ਨਹੀਂ ਜੂਝਨੇ ਤੇ ਜ਼ਰਾ ਡਰਾਂਗਾ ਜੀ। ਭਾਵੇਂ ਉਮਰ ਮੇਰੀ ਥੋੜੇ ਸਾਲਾਂ ਦੀ ਹੈ, ਲੱਖਾਂ ਵੈਰੀਆਂ ਦੇ ਨਾਲ ਲੜਾਂਗਾ ਜੀ। ਤੁਸੀਂ ਮਹਾਬਲੀ, ਤੁਹਾਡੀ ਅੰਸ਼ ਹਾਂ ਮੈਂ, ਗੱਜ ਦੁਸ਼ਮਣਾਂ ਦੇ ਵਿੱਚ ਵੜਾਂਗਾ ਜੀ। ਸਵਾ ਲੱਖ ਸਿਓ ਏਕ ਲੜਾਓ ਤੁਸੀਂ, ਇਸ ਗੱਲ ਦੀ ਗਵਾਹੀ ਮੈਂ ਭਰਾਂਗਾ ਜੀ। ਜਿੰਦ ਦੇਸ਼ ਤੇ ਵਾਰ ਕਰਤਾਰ ਸਿੰਘਾ, ਮੱਥੇ ਸਾਹਮਣੇ ਜੂਝ ਕੇ ਮਰਾਂਗਾ ਜੀ।
ਅਰਜ ਕੀਤੀ ਹੈ ਸੱਚੇ ਪਾਤਸ਼ਾਹ ਜੀ, ਤੁਸੀਂ ਬਚਨ ਕੀਤਾ ਹੋਇਆ ਕਿ 1.25 ਲੱਖ ਦੇ ਨਾਲ ਮੈਂ ਆਪਣੇ ਸਿੰਘ ਨੂੰ ਲੜਾਵਾਂਗਾ। ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਇਸ ਬਚਨ ਨੂੰ ਸਫਲ ਕਰਾਂਗਾ, ਮੈਨੂੰ ਸੱਚੇ ਪਾਤਸ਼ਾਹ ਜੀ ਜਾਣ ਦੀ ਆਗਿਆ ਦਿਓ। ਜਾਣ ਦੀ ਆਗਿਆ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚੋਂ ਮੰਗੀ ਹੈ ਸਾਹਿਬਜ਼ਾਦੇ ਜੁਝਾਰ ਸਿੰਘ ਨੇ। ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਗਿਆ ਦਿੱਤੀ, ਇਸ ਤਰ੍ਹਾਂ ਆਖਿਆ।
ਛਾਤੀ ਨਾਲ ਲਾ ਕੇ ਗੋਰਾ ਪਿਆਰ ਦਿੱਤਾ, ਮੱਥਾ ਚੁੰਮ ਕੇ ਆਖਿਆ ਜਾ ਬੇਟਾ, ਜਿਵੇਂ ਕੀਤਾ ਹੈ ਜੰਗ ਅਜੀਤ ਸਿੰਘ ਨੇ, ਤੂੰ ਵੀ ਉਹ ਹੀ ਜੋਹਰ ਦਿਖਾ ਬੇਟਾ। ਉੱਤੇ ਧਰਮ ਦੇ ਹੋ ਕੁਰਬਾਨ ਜਾ ਕੇ, ਭਾਰ ਜ਼ੁਲਮ ਦਾ ਦੇਸ਼ ਤੋਂ ਲਾ ਬੇਟਾ। ਛੋਟੀ ਜ਼ਿੰਦ ਤੇ ਜਿਗਰਾ ਕਰ ਵੱਡਾ, ਉਹ ਸ੍ਰੀ ਭਗਉਤੀ ਨੂੰ ਵਾ ਬੇਟਾ। ਜੱਗ ਵਿੱਚ ਤੇਰੀ ਯਾਦਗਾਰ ਰਹੇ, ਸਿਹਰਾ ਜਸ ਦਾ ਸਿਰ ਬਣਾ ਬੇਟਾ। ਤੇਰੀ ਉਮਰ ਦੇ ਕਿਸੇ ਨੇ ਜੰਗ ਕੀਤਾ, ਤੂੰ ਇਸ ਵਡਿਆਈ ਨੂੰ ਪਾ ਬੇਟਾ। ਇਸੇ ਕੰਮ ਨੂੰ ਤੁਸਾਂ ਸੀ ਜਨਮ ਲਿਆ, ਤੋੜ ਖੁਸ਼ੀ ਦੇ ਨਾਲ ਚੜਾ ਬੇਟਾ। ਮੇਰੀ ਅੰਸ਼ ਕੁਰਬਾਨ ਹੋਏ ਧਰਮ ਉੱਤੇ, ਫਰਜ਼ ਆਪਣਾ ਕਰ ਅਦਾ ਬੇਟਾ।
ਇਦੋਂ ਕੋਈ ਵੱਡੀ ਖੁਸ਼ੀ ਨਹੀਂ ਮੈਨੂੰ, ਮੈਂ ਆਖਦਾ ਸੱਚ ਸੁਣਾ ਬੇਟਾ, ਜਾਹੋ ਸ਼ਹੀਦ ਕਰਤਾਰ ਸਿੰਘਾ, ਵੀਰ ਆਪਣੇ ਨੂੰ ਗਲ ਲਾ ਬੇਟਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਇਦੋਂ ਵੱਡੀ ਖੁਸ਼ੀ ਮੈਨੂੰ ਹੋਰ ਕਦੇ ਵੀ ਨਹੀਂ ਹੋਵੇਗੀ, ਮੈਂ ਸੱਚ ਕਹਿੰਦਾ ਹਾਂ। ਜਾ ਕੇ ਜੁਝਾਰ ਸਿੰਘ ਰਣ ਭੂਮੀ ਦੇ ਵਿਚ ਜੂਝ ਸ਼ਹੀਦ ਹੋ ਕੇ ਆਪਣੇ ਵੱਡੇ ਵੀਰ ਨੂੰ ਗਲਵਕੜੀ ਪਾ ਕੇ ਮਿਲ। ਹੱਥੀ ਟੋਰਿਆ ਪੁੱਤ ਨੂੰ ਤਿਆਰ ਕਰਕੇ, ਛੋਟੀ ਦੇ ਤਲਵਾਰ ਤੇ ਢਾਲ ਪਾਈ, ਇੱਕ ਹੋਇਆ ਸ਼ਹੀਦ ਤੇ ਦੂਆ ਟੁਰਿਆ, 12 ਸਾਲ ਦੀ ਉਮਰ ਉਹ ਬਾਲ ਪਾਈ, ਉਹ ਫੁੱਲ ਗੁਲਾਬ ਦਾ ਕਵਲ ਚੇਰਾ, ਰਾਜ ਹੰਸ ਅਨਮੁੱਲੜਾ ਲਾਲ ਪਾਈ, ਹੱਥੀ ਹੋਣ ਸ਼ਹੀਦ ਸੋ ਟੋਰ ਦਿੱਤਾ, ਗੁਰਾਂ ਜਿਗਰਾ ਕਰ ਕਮਾਲ ਪਾਈ, ਟੋਟਾ ਜਿਗਰ ਦਾ ਮੌਤ ਸਪੁਰਦ ਕੀਤਾ, ਕੀਤਾ ਮੋਨਾ ਰਤੀ ਰਵਾਲ ਪਾਈ, ਇਸ ਤਰ੍ਹਾਂ ਦੀ ਢੂੰਡ ਕੇ ਵੇਖ ਲਵੋ, ਦੁਨੀਆਂ ਵਿੱਚ ਨਾ ਕਿਤੇ ਮਸਾਲ ਪਾਈ। ਨਮਸਕਾਰ ਕਰਕੇ ਟੁਰਿਆ ਸਾਹਿਬ ਜ਼ਾਦਾ, ਖੂਬ ਢਾਲ ਤਲਵਾਰ ਸੰਭਾਲ ਪਾਈ, ਦਿੱਤੀ ਥਾਪਨਾ ਗੁਰਾਂ ਕਰਤਾਰ ਸਿੰਘਾ, ਤੇਰਾ ਹੋਏ ਸਹਾਈ ਅਕਾਲ ਪਾਈ। ਸਾਹਿਬਜ਼ਾਦੇ ਨੂੰ ਜਾਣ ਤੋਂ ਪਹਿਲਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਥਾਪੜਾ ਦਿੱਤਾ, ਬਚਨ ਕੀਤਾ, ਜਾ ਬੇਟਾ ਅਕਾਲ ਪੁਰਖ ਜੀ ਤੇਰੀ ਸਹਾਇਤਾ ਕਰਨ। ਆਲਮ ਸਿੰਘ ਅਤੇ ਸਾਹਿਬ ਸਿੰਘ ਜਹੇ, ਸਾਹਿਬਜ਼ਾਦੇ ਦੇ ਨਾਲ ਤਿਆਰ ਹੋਏ, ਲੈ ਕੇ ਆ ਗਿਆ ਗੁਰੂ ਦਸਮੇਸ਼ ਜੀ ਤੋਂ, ਸਭ ਖੜੇ ਸੰਭਾਲ ਹਥਿਆਰ ਹੋਏ, ਪਹਿਲਾਂ ਸੋਧ ਅਰਦਾਸ ਅਕਾਲ ਅੱਗੇ, ਫਿਰ ਗੁਰਾਂ ਅੱਗੇ ਮਿੰਨਤਦਾਰ ਹੋਏ, ਖੁਸ਼ੀ ਬਖਸ਼ਣੀ ਗੁਰੂ ਜੀ ਹੁਣ ਸਾਨੂੰ, ਅਸੀਂ ਤਿਆਰ ਹਾਂ ਬਨ ਕੇ ਪਾਰ ਹੋਏ, ਹੈ ਛੁੱਟਦਾ ਆਪ ਦਾ ਸਾਥ ਸਾਥੋਂ, ਭਾਣੇ ਆਣ ਡਾਡੇ ਕਰਤਾਰ ਹੋਏ, ਖੁਸ਼ੀ ਬਖਸ਼ੀ ਗੁਰਾਂ ਕਰਤਾਰ ਸਿੰਘਾ, ਬਸ ਆਖਰੀ ਇਹ ਦੀਦਾਰ ਹੋਏ। ਜਾਣ ਤੋਂ ਪਹਿਲਾਂ ਜੰਗ ਦੇ ਵਿਚ ਸਾਰਿਆਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਬੇਨਤੀ ਕੀਤੀ, ਇਹ ਅਖੀਰਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦੀਦਾਰ ਸੀ, ਕਿਉਂਕਿ ਇਸ ਤੋਂ ਬਾਅਦ ਇਹ ਰਣ ਭੂਮੀ ਦੇ ਵਿਚੋਂ ਵਾਪਸ ਨਹੀਂ ਆਏ। ਉਹ ਫੁੱਲ ਗੁਲਾਬ ਦਾ ਚੰਦ ਚੇਰਾ, ਨਾਲ ਵੈਰੀਆਂ ਜੰਗ ਮਚਾਣ ਟੁਰਿਆ, ਨਿੱਕੀ ਢਾਲ ਤਲਵਾਰ ਲੈ ਹੱਥ ਸੋਹਣੀ, ਖੰਡੇ ਅੰਮ੍ਰਿਤ ਸ਼ਕਤ ਦਿਖਾਣ ਟੁਰਿਆ, ਭਾਰਤ ਵਰਸ਼ ਤੇ ਹੋਣ ਕੁਰਬਾਨ ਟੁਰਿਆ, ਬੇੜਾ ਜ਼ੁਲਮ ਦਾ ਧੱਕ ਰੁੜਾਣ ਟੁਰਿਆ, ਮੋਏ ਖੂਨ ਨੂੰ ਫੇਰ ਜਗਾਣ ਟੁਰਿਆ, ਮੁਰਦਾ ਦੇਸ਼ ਦੇ ਤਾਈ ਜਵਾਨ ਟੁਰਿਆ, ਹਿੰਦ ਧਰਮ ਦੇ ਤਾਈ ਬਚਾਣ ਤੁਰਿਆ, ਜੜ ਜ਼ੁਲਮ ਦੀ ਮੁੱਢੋਂ ਪੁਟਾਣ ਟੁਰਿਆ, ਹੋਣ ਦੇਸ਼ ਦੇ ਲਈ ਸ਼ਹੀਦ ਟੁਰਿਆ, ਲੱਖਾਂ ਮੁਰਦਿਆਂ ਤਾਈ ਬਚਾਣ ਟੁਰਿਆ, ਦੇਸ਼ ਰੱਖਿਆ ਹਵਨ ਦੀ ਬਲੀ ਬਣ ਕੇ, ਕਰਨ ਆਪਣੇ ਤਾਈ ਕੁਰਬਾਨ ਟੁਰਿਆ, ਨਾਮ ਉਜਲਾ ਸ੍ਰੀ ਦਸਮੇਸ਼ ਜੀ ਦਾ, ਕਰਨ ਸਾਰੇ ਹੀ ਵਿੱਚ ਜਹਾਨ ਟੁਰਿਆ, ਜਿਸ ਬੀੜੇ ਨੂੰ ਚੁੱਕਿਆ ਗੁਰੂ ਜੀ ਨੇ, ਉਸ ਕੰਮ ਨੂੰ ਤੋੜ ਚੜਾਣ ਟੁਰਿਆ, ਅਸਾਂ ਪਾਪੀਆਂ ਲਈ ਕਰਤਾਰ ਸਿੰਘਾ, ਦੇਣ ਸਾਹਿਬ ਜ਼ਿਆਦਾ ਜਿੰਦ ਜਾਨ ਟੁਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਾਡੇ ਵਰਗੇ ਪਾਪੀਆਂ ਦੇ ਵਾਸਤੇ ਸਾਹਿਬਜ਼ਾਦਾ ਆਪਣੀ ਜਿੰਦ ਜਾਣ ਦੇ ਵਾਸਤੇ ਤੁਰ ਪਿਆ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇੱਕ ਹੋਰ ਵੀ ਘਟਨਾ ਦਾ ਬਿਆਨ ਕੀਤਾ, ਜਿਹੜੀ ਘਟਨਾ ਦਾ ਬਿਆਨ ਕਵੀ ਸੰਤੋਖ ਸਿੰਘ ਜੀ ਨੇ ਨਹੀਂ ਕੀਤਾ। ਆਮ ਤੌਰ ਦੇ ਉੱਤੇ ਇੱਕ ਪ੍ਰਚਲਿਤ ਘਟਨਾ ਹੈ, ਪਰ ਇਹ ਘਟਨਾ ਸੱਚੀ ਹੈ ਜਾਂ ਕਿ ਬਣਾਈ ਗਈ ਹੈ, ਇਸ ਦਾ ਮੈਂ ਕੋਈ ਖੁਲਾਸਾ ਨਹੀਂ ਕਰ ਸਕਾਂਗਾ। ਕਵੀ ਸੰਤੋਖ ਸਿੰਘ ਜੀ ਨੇ ਇਸ ਘਟਨਾ ਦਾ ਬਿਆਨ ਨਹੀਂ ਕੀਤਾ, ਪਰ ਆਮ ਤੌਰ ਦੇ ਉੱਤੇ ਇਸ ਘਟਨਾ ਦਾ ਬਹੁਤੇ ਸਾਰੇ ਜ਼ਿਕਰ ਕਰਦੇ ਨੇ। ਉਹ ਘਟਨਾ ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਵੀ ਬਿਆਨ ਕੀਤੀ। ਪੰਜਾਂ ਸੱਤਾਂ ਸਿੰਘਾਂ ਤਾਈ ਨਾਲ ਲੈ ਕੇ ਸਾਹਿਬ ਜਾਦੇ ਅਕਾਲ ਗਜਾਇਆ ਜੀ, ਆਏ ਬੂਹੇ ਅੱਗੇ ਧੂੜ ਤੁੰਮੀ ਹੋਈ, ਲੱਗੀ ਪਿਆਸ ਤੇ ਗਲਾ ਸੁਕਾਇਆ ਜੀ, ਪਾਣੀ ਪੀ ਆਵਾਂ ਇਹ ਸੋਚ ਕਰਕੇ ਬੂਹਿਓ ਪਿਛਾਂ ਨੂੰ ਪੈਰ ਪਰਤਾਇਆ ਜੀ, ਉੱਤੋਂ ਵੇਖਿਆ ਗੁਰਾਂ ਨੇ ਸਾਹਿਬਜ਼ਾਦਾ ਪਿਛਾਂ ਪਰਤਿਆ ਹੈ ਡਰ ਆਇਆ ਜੀ, ਬੇਟਾ ਆਇਆ ਕਿਉਂ ਤੂੰ ਪਿਛਾਂ ਮੁੜ ਕੇ, ਗੁੱਸੇ ਨਾਲ ਸਤਿਗੁਰਾਂ ਸੁਣਾਇਆ ਜੀ, ਮੈਨੂੰ ਲੱਗੀ ਪਿਆਸ ਕਰਤਾਰ ਸਿੰਘਾ ਪਾਣੀ ਪੀਵਣਾ ਦਿਲ ਨੇ ਚਾਹਿਆ ਜੀ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਜ਼ਿਕਰ ਕਰਦੇ ਨੇ ਕਿ ਜੁਝਾਰ ਸਿੰਘ ਨੂੰ ਪਿਆਸ ਲੱਗੀ, ਉਹ ਪਿਛਾਂ ਪਰਤ ਕੇ ਆਇਆ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਨੇ ਪਿਛਾਂ ਕਿਉਂ ਮੁੜ ਕੇ ਆਇਆ। ਅੱਗੋਂ ਹੱਥ ਜੋੜ ਕੇ ਜੁਝਾਰ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਪਿਆਸ ਲੱਗੀ ਹੈ, ਇਸ ਕਰਕੇ ਪਾਣੀ ਪੀਣ ਦੇ ਵਾਸਤੇ ਆਇਆ ਹਾਂ। ਅੱਗੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤੇ, ਇਥੋਂ ਪਰਤ ਜਾ ਪਿਛਾਂ ਨਾ ਆਇ ਅੱਗੇ, ਉੱਚੀ ਸਤਿਗੁਰਾਂ ਕਹਿਆ ਪੁਕਾਰ ਬੱਚਾ, ਪਿਛਾਂ ਪਰਤਨਾ ਕੰਮ ਨਹੀਂ ਸੂਰਮੇ ਦਾ, ਜਦ ਫੜ ਲਈ ਹੱਥ ਤਲਵਾਰ ਬੱਚਾ, ਇੱਥੇ ਨਹੀਂ ਪਾਣੀ ਤੇਰੇ ਪੀਣ ਜੋਗਾ, ਲੈ ਦਿਲ ਦੇ ਵਿੱਚ ਵਿਚਾਰ ਬੱਚਾ, ਖਾਣਾ ਖਾ ਲਿਆ ਤੇ ਪਾਣੀ ਪੀ ਲਿਆ ਹੈ, ਬਾਕੀ ਰਿਹਾ ਨਾ ਵਿੱਚ ਸੰਸਾਰ ਬੱਚਾ, ਤੇਰੇ ਪੀਣ ਜੋਗਾ ਪਾਣੀ ਵੀਰ ਤੇਰਾ, ਲੈ ਖੜਾ ਮੈਦਾਨ ਵਿਚਕਾਰ ਬੱਚਾ, ਜਾ ਪਾਸ ਅਜੀਤ ਸਿੰਘ ਪੀ ਤੂੰ ਵੀ, ਨਾਲ ਕਰ ਭਰਾ ਦੇ ਪਿਆਰ ਬੱਚਾ, ਮੇਰੇ ਖੂਨ ਦੇ ਜੌਹਰ ਵਿਖਾਲ ਜਾਖਾਂ, ਤੇਗਾਂ ਵਿੱਚ ਮੈਦਾਨ ਦੇ ਮਾਰ ਬੱਚਾ, ਫੇਰ ਮਿਲਾਂਗੇ ਅਸੀਂ ਕਰਤਾਰ ਸਿੰਘਾ, ਹਾਲਾਂ ਚੱਲੋ ਖਾਂ ਮੋਹ ਵਿਸਾਰ ਬੱਚਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ, ਜਿੰਨਾ ਪਾਣੀ ਪੀ ਚੁੱਕਾ ਹੈ, ਜਿੰਨਾ ਖਾਣਾ ਖਾ ਚੁੱਕਾ ਹੈ, ਉਹ ਹੁਣ ਖਤਮ ਹੋ ਗਿਆ ਤੇਰੇ ਵਾਸਤੇ। ਸਤਿਗੁਰੂ ਜੀ ਕਹਿੰਦੇ ਨੇ ਕਿ ਪਾਣੀ ਸੰਸਾਰ ਦੇ ਵਿੱਚ ਬਾਕੀ ਨਹੀਂ ਰਿਹਾ, ਜੇ ਪਾਣੀ ਪੀਣਾ ਤੇ ਸ਼ਹੀਦ ਹੋ ਜਾ, ਅੱਗੇ ਤੇਰਾ ਵੀਰ ਪਾਣੀ ਦਾ ਛੰਨਾ ਲੈ ਕੇ ਖਲੋਤਾ ਹੈ, ਉੱਥੋਂ ਜਾ ਕੇ ਪਾਣੀ ਪੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਜਾ ਕੇ ਲੜ, ਤੇਰੇ ਵਾਸਤੇ ਪਾਣੀ ਨਹੀਂ ਹੈ। ਇਸ ਤਰ੍ਹਾਂ ਉਸ ਵੇਲੇ ਬਿਆਨ ਕੀਤਾ।
ਉਸੇ ਥਾਂ ਹੀ ਚੁੱਕ ਕੇ ਟੇਕ ਮੱਥਾ, ਪੈਰ ਪਿਛਾਂ ਦਾ ਪਿਛਾਂ ਪਰਤਾ ਲਿਆ, ਜੋ ਪਿਤਾ ਜੀ ਆਖਰੀ ਹੁਕਮ ਦਿੱਤਾ, ਸੱਤ ਸੱਤ ਕਰ ਉਹ ਬਜਾ ਲਿਆ, ਸਿੰਘਾਂ ਸਾਥੀਆਂ ਨੂੰ ਨਾਲ ਲੈ ਕਰਕੇ ਅਕਾਲ ਅਕਾਲ ਗਜਾ ਲਿਆ, ਵਾਂਗ ਸ਼ੇਰਾਂ ਦੇ ਭਵਕ ਕੇ ਬਾਹਰ ਨਿਕਲੇ, ਨਾਲ ਵੈਰੀਆਂ ਜੰਗ ਮਚਾ ਲਿਆ, ਸਾਹਿਬਜ਼ਾਦੇ ਨੂੰ ਵੇਖ ਕੇ ਵੈਰੀਆਂ ਵੀ ਪੰਜਾਂ ਉਂਗਲਾਂ ਨੂੰ ਮੂੰਹ ਪਾ ਲਿਆ, ਕਹਿੰਦੇ ਯਾ ਅੱਲਾ ਕਰਤਾਰ ਸਿੰਘਾ, ਇੱਕ ਵਾਰ ਤਾਂ ਚਿੱਤ ਕੰਬਾ ਲਿਆ।
ਇੱਕ ਵਾਰੀ ਤੇ ਸਾਰੇ ਦੇ ਸਾਰੇ ਵੈਰੀ ਬਹੁਤ ਹੀ ਜ਼ਿਆਦਾ ਕੰਬ ਗਏ।
12 ਸਾਲ ਦੀ ਉਮਰ ਕਮਾਲ ਸੋਹਣਾ, ਬੂਹਿਓਂ ਨਿਕਲਦਾ ਦੁਸ਼ਮਣਾ ਵਿੱਚ ਵੜਿਆ, ਅੱਗੇ ਪਿੱਛੇ ਸਿੰਘਾਂ ਘੇਰਾ ਪਾਇਆ ਹੋਇਆ, ਭੁੱਖਾ ਸ਼ੇਰ ਜਿਉਂ ਪਿੰਜਰੇ ਵਿੱਚ ਵੜਿਆ, ਵੈਰੀ ਹੋ ਹੈਰਾਨ ਰਹਿ ਵੇਖਦੇ ਹੀ, ਉਹ ਖਿੱਚ ਭਗੌਤੀ ਨੂੰ ਸਿਰ ਚੜਿਆ, ਦਿੱਤੀ ਮਾਰ ਮਚਾ ਕਰਤਾਰ ਸਿੰਘਾ, ਬੱਚਾ ਸ਼ੇਰ ਦਾ ਹਾਥੀਆਂ ਨਾਲ ਅੜਿਆ।
ਭਾਵ ਕੇ ਮਾਨੋ ਬੱਚਾ ਤੇ ਹੈ ਛੋਟਾ ਸ਼ੇਰ ਦਾ, ਪਰ ਵੱਡੇ ਵੱਡੇ ਹਾਥੀਆਂ ਦੇ ਨਾਲ ਇਹ ਸਾਹਿਬਜ਼ਾਦਾ ਲੜ ਪਿਆ।
ਸਾਹਿਬਜ਼ਾਦੇ ਨੂੰ ਸਿੰਘਾਂ ਨੇ ਵਿੱਚ ਲਿਆ, ਘੇਰਾ ਬੰਨ ਕੇ ਉਹ ਤੇਗਾਂ ਮਾਰੀਆਂ ਜੀ, ਵੱਡ ਵਾਂਗ ਜਵਾਰ ਦੇ ਢੇਰ ਲਾਏ, ਲਾ ਮੁੰਡੀਆਂ ਬਹੁਤ ਖਿਲਾਰੀਆਂ ਜੀ, ਉਹ ਪਹਿਲਾਂ ਤਾਂ ਸਾਰੇ
ਰਹੇ ਵਹਿੰਦੇ, ਹੱਥ ਵੇਖ ਕੇ ਅੱਖਾਂ ਉਗਾੜੀਆਂ ਜੀ, ਫਿਰ ਦੇ ਕੇ ਹੁਕਮ ਕਰਤਾਰ ਸਿੰਘਾਂ, ਫੌਜਾਂ ਸੂਬਿਆਂ ਝੱਟ ਉਲਾਰੀਆਂ ਜੀ। ਫਿਰ ਬਹੁਤੀਆਂ ਜ਼ਿਆਦੀਆਂ ਜਿਹੜੀਆਂ ਫੌਜਾਂ ਸੀ ਉਹ ਉਲਾਰ ਦਿੱਤੀਆਂ ਵੈਰੀਆਂ ਸੂਬਿਆਂ ਨੇ। ਫਿਰ ਆ ਵੈਰੀਆਂ ਵਿੱਚ ਉਹ ਸਾਹਿਬਜ਼ਾਦਾ, ਜਿਵੇਂ ਬਿਜਲੀ ਮੇਘ ਦੇ ਵਿਚਕਾਰ ਫਿਰਦੀ, ਫੇਰੀ ਤੇ ਗਿਓ ਸਾਹਿਬ ਜੁਝਾਰ ਸਿੰਘ ਨੇ, ਜਿਵੇਂ ਵਿੱਚ ਸਾਬੂਣ ਦੇ ਤਾਰ ਫਿਰਦੀ। ਵੈਰੀ ਵੱਢ ਕੇ ਥਾਂ ਪਰ ਥਾਂ ਸੁੱਟੇ, ਜਿਵੇਂ ਦਾਤਰੀ ਵਿੱਚ ਜਵਾਰ ਫਿਰਦੀ। ਰੁਕੀ ਕਿਸੇ ਤੋਂ ਨਾ ਕਰਤਾਰ ਸਿੰਘਾ, ਸਾਹਿਬਜ਼ਾਦੇ ਦੀ ਤਿੱਖੀ ਤਲਵਾਰ ਫਿਰਦੀ। ਤਿੱਖੀ ਤਲਵਾਰ ਜਿਹੜੀ ਸਾਹਿਬਜ਼ਾਦੇ ਜੁਝਾਰ ਸਿੰਘ ਦੀ ਫਿਰ ਰਹੀ ਸੀ, ਉਹ ਕਿਸੇ ਦੇ ਰੋਕਿਆਂ ਵੀ ਰੁਕੀ ਨਾ। ਸੱਤ ਸਿੰਘ ਤੇ ਕਿੱਥੇ ਬੇਅੰਤ ਵੈਰੀ, ਅੰਤ ਮਾਰਦੇ ਮਾਰਦੇ ਰਹਿ ਗਏ। ਲੱਗੇ ਫੱਟ ਸਰੀਰ ਹੋ ਛਾਨਣੀ ਗਏ, ਖੂਨ ਜਿਸਮਾਂ ਦੇ ਸਾਰੇ ਵਹਿ ਗਏ। ਟੋਟੇ ਹੋ ਕੇ ਵਿੱਚ ਮੈਦਾਨ ਡਿੱਗੇ, ਵੇਖ ਸ਼ਾਬਾਸ਼ੇ ਵੈਰੀ ਭੀ ਕਹਿ ਗਏ। ਜੂਝ ਗਿਆ ਜੁਝਾਰ ਕਰਤਾਰ ਸਿੰਘਾ, ਫਰਜ਼ ਸਿਰ ਉਤੋਂ ਸਾਰੇ ਲੈ ਗਏ। ਇਸ ਤਰੀਕੇ ਦੇ ਨਾਲ ਜੂਝ ਕੇ ਸ਼ਹੀਦ ਹੋ ਗਿਆ ਸਾਰੇ ਦੇ ਸਾਰੇ, ਜਿਹੜੇ ਫਰਜ਼ ਸੀ ਉਹ ਲਾ ਕੇ ਅਦਾ ਕਰਕੇ ਜੁਝਾਰ ਸਿੰਘ ਗਿਆ। ਇਸ ਜੰਗ ਨੂੰ ਵੇਖ ਕੇ ਖਾਨ ਸੂਬੇ, ਖੌਫ ਖਾ ਕੇ ਥਰ ਥਰਾਣ ਲੱਗੇ। ਕਈ ਬੱਚਿਆਂ ਵਾਲੇ ਤਾਂ ਜੋਸ਼ ਖਾ ਕੇ ਰੋ ਰੋ ਕੇ ਹੰਝੂ ਵਰਾਣ ਲੱਗੇ। ਖੂਬਸੂਰਤੀ ਵੇਖ ਜੁਝਾਰ ਸਿੰਘ ਦੀ, ਬਹੁਤੇ ਵੈਰੀ ਭੀ ਆ ਪਛਤਾਣ ਲੱਗੇ। ਧੰਨ ਜਿਗਰਾ ਗੁਰੂ ਗੋਬਿੰਦ ਸਿੰਘ ਦਾ, ਸਾਹਿਬਜ਼ਾਦਿਆਂ ਤਾਈ ਸਰਾਹਣ ਲੱਗੇ। ਇਹ ਹੋਈਆਂ ਕੁਰਬਾਨੀਆਂ ਡਾਢੀਆਂ ਦੋ, ਪੱਥਰ ਰੁੱਖ ਭੀ ਨੀਰ ਭਗਾਣ ਲੱਗੇ। ਧੂੰਆਂ ਤਾਰ ਅਸਮਾਨ ਹੋ ਗਿਆ ਸਾਰਾ, ਸੂਰੇ ਦੇਵਤਾ ਮੋਹ ਖਪਾਣ ਲੱਗੇ। ਤਾਰੇ ਡਲਕਾਂ ਮਾਰ ਕੇ ਰੋਣ ਲੱਗੇ, ਗਿੱਦੜ ਜੰਗਲਾਂ ਵਿੱਚ ਕੁਰਲਾਣ ਲੱਗੇ। ਖੁਸ਼ੀ ਸਤਿਗੁਰਾਂ ਤਾਈ ਕਰਤਾਰ ਸਿੰਘਾ, ਬੱਦਲ ਗਮੀ ਦੇ ਤੁਰਕਾਂ ਤੇ ਛਾਣ ਲੱਗੇ। ਭਾਵ ਕੇ ਸਾਰਾ ਆਲਮ ਰੋਇਆ ਹੈ, ਡਲਕਾਂ ਮਾਰ ਮਾਰ ਕੇ ਤਾਰੇ ਵੀ ਰੋਏ ਨੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਖੁਸ਼ੀ ਹੈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ, ਜਿਹੜੇ ਗਵਾਂ ਦੇ ਬੱਦਲ ਨੇ ਉਹ ਵੈਰੀਆਂ ਦੇ ਉੱਤੇ ਛਾ ਗਏ। ਦੋਵੇਂ ਸਾਹਿਬਜ਼ਾਦੇ ਹੋ ਸ਼ਹੀਦ ਗਏ, ਜੌਹਰ ਤੇਗ ਦੇ ਖੂਬ ਦਿਖਾ ਗਏ। ਸਤਿਗੁਰੂ ਜੀ ਸਾਹਮਣੇ ਦੇਖ ਦੇ ਰਹਿ, ਬੇਟੇ ਧਰਮ ਤੇ ਜਾਨ ਘੁਮਾ ਗਏ। ਬਾਰ ਬਾਰ ਅਕਾਲ ਦਾ ਸ਼ੁਕਰ ਕੀਤਾ, ਕਰ ਪੁੱਤਰ ਫਰਜ਼ ਅਦਾ ਗਏ। ਦੋਵੇਂ ਦੇਸ਼ ਦੇ ਵਾਸਤੇ ਮਾਰ ਤੇਗਾਂ ਵਿੱਚ ਰਣ ਸ਼ਹੀਦੀਆਂ ਪਾ ਗਏ। ਵੈਰੀ ਮਾਰ ਕੇ ਅੰਤ ਕਰਤਾਰ ਸਿੰਘਾ, ਵੈਰੀ ਮਾਰ ਕੇ ਅੰਤ ਕਰਤਾਰ ਸਿੰਘਾ, ਵਿੱਚ ਜੋਤ ਦੇ ਜੋਤ ਸਮਾ ਗਏ। ਭਾਵ ਕੇ ਜੋਤ ਦੇ ਵਿੱਚ ਹੀ ਸਮਾ ਗਏ ਨੇ ਵੈਰੀਆਂ ਨੂੰ ਮਾਰ ਕੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਅਕਾਲ ਪੁਰਖ ਦਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ਼ੁਕਰੀਆ ਦਾ ਹੀ ਅਦਾ ਕੀਤਾ, ਗਿਲਾ ਨਹੀਂ ਕੀਤਾ। ਹੈਸੀ ਤਨ ਜਿਗਰਾ ਦਸਮੇਸ਼ ਜੀ ਦਾ, ਪੁੱਤਰਾਂ ਵਾਲਿਓ ਕਰੋ ਵਿਚਾਰ ਭਾਈ, ਹੱਥੀ ਕੌਣ ਮਰਵਾਵਣੇ ਪੁੱਤ ਚਾਹੁੰਦਾ, ਵੇਖੋ ਢੂੰਡ ਕੇ ਵਿੱਚ ਸੰਸਾਰ ਭਾਈ। ਜਿਨ੍ਹਾਂ ਪਿਓਆਂ ਦੇ ਪੁੱਤ ਜਵਾਨ ਮਰੇ, ਉਹ ਜਾਣਦੇ ਦੁੱਖ ਦੀ ਸਾਰ ਭਾਈ। ਉਹ ਮਰ ਗਏ ਜਿਉਂਦੇ ਰਹੇ ਨਾਹੀਂ, ਸੱਲ ਮੌਤ ਦੇ ਬੁਰੇ ਸਹਾਰ ਭਾਈ। ਲੱਕ ਟੁੱਟ ਗਏ ਉੱਠੇ ਮੁੜ ਕੇ ਨਾ, ਗਈ ਪੁੱਤਰਾਂ ਦੀ ਮਾਰ ਮਾਰ ਭਾਈ। ਪੁੱਤਾਂ ਬਾਜ ਜਹਾਨ ਵੀਰਾਨ ਸਾਰਾ, ਪੁੱਤਾਂ ਬਾਜ ਉਜਾੜ ਗੁਲਜ਼ਾਰ ਭਾਈ। ਪੁੱਤਾਂ ਬਾਜ ਨਾ ਦੌਲਤਾਂ ਕੰਮ ਕਿਸੇ, ਮਾਪੇ ਪੁੱਤਰਾਂ ਬਾਜ ਖਵਾਰ ਭਾਈ। ਬਾਜ ਪੁੱਤਰਾਂ ਸ਼ਾਹੀਆਂ ਉੱਡ ਗਈਆਂ, ਰਹੇ ਨਾਮ ਨਿਸ਼ਾਨ ਨਾ ਤਾਰ ਭਾਈ। ਪੁੱਤਰ ਆਸ ਸੰਸਾਰ ਸੰਬੰਧ ਦੇ ਨੇ, ਮਾਪੇ ਪੁੱਤਰਾਂ ਬਾਜ ਲਾਚਾਰ ਭਾਈ। ਪੁੱਤਰ ਆਸਰਾ ਬੁੱਢੜੇ ਠੇਰਿਆਂ ਦਾ, ਪੁੱਤਰ ਵੇਖ ਮਾਪੇ ਹੁਸ਼ਿਆਰ ਭਾਈ। ਚੀਜ਼ ਪੁੱਤਰਾਂ ਜਹੀ ਨਾ ਵਿੱਚ ਦੁਨੀਆ, ਵੇਖੋ ਨਿਗਾਹ ਚ ਫੇਰੇ ਹੀ ਡਾਰ ਭਾਈ। ਹੱਥ ਆਉਣ ਨਾ ਲੱਖਾਂ ਕਰੋੜਾਂ ਉਤੋਂ ਧਨ ਖਰਚੀਏ ਬੇਸ਼ੁਮਾਰ ਪਾਈ ਉਹ ਪੁੱਤਰ ਸ੍ਰੀ ਦਸਮੇਸ਼ ਜੀ ਨੇ ਇਸ ਦੇਸ਼ ਦੇ ਉਤੋਂ ਦਿੱਤੇ ਵਾਰ ਪਾਈ ਨਹੀਂ ਅਹਿਸਾਨ ਜਤਾਇਆ ਕਰਤਾਰ ਸਿੰਘਾ ਸਗੋਂ ਖੁਸ਼ੀ ਮਨਾਈ ਅਪਾਰ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਪੁੱਤਰਾਂ ਤੋਂ ਪਿਆਰੀ ਚੀਜ਼ ਦੁਨੀਆਂ ਦੇ ਵਾਸਤੇ ਮਾਪਿਆਂ ਨੂੰ ਕੋਈ ਨਹੀਂ ਹੁੰਦੀ, ਪਰ ਐਸੇ ਹੀ ਪਿਆਰੇ ਪੁੱਤਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਦੇਸ਼ ਤੋਂ ਆਪਣੇ ਧਰਮ ਤੋਂ ਵਾਰ ਦਿੱਤੇ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਅਹਿਸਾਨ ਵੀ ਨਹੀਂ ਜਤਾਇਆ ਸਗੋਂ ਖੁਸ਼ੀ ਮਨਾਈ। ਦੇਹਾਂ ਖਾਕ ਦੇ ਵਿੱਚ ਹੋ ਖਾਕ ਗਈਆਂ ਯਾਦਗਾਰ ਰਹਿ ਗਈ ਜਹਾਨ ਬਾਕੀ ਮਿਟ ਗਈ ਉਹ ਜ਼ੁਲਮ ਦੀ ਬਾਦਸ਼ਾਹੀ ਕੁਝ ਰਿਹਾ ਨਹੀਂ ਮਾਨਤਾ ਬਾਕੀ ਸਾਹਿਬਜ਼ਾਦਿਆਂ ਦੇ ਨਾਮ ਸਦਾ ਰੌਸ਼ਨ ਉਹ ਰਹੇ ਨਾ ਖਾਨ ਸੁਲਤਾਨ ਬਾਕੀ ਇਸ ਜੰਗ ਦੀ ਯਾਦ ਕਰਤਾਰ ਸਿੰਘਾ ਹੈ ਅਟਲ ਚਮਕੌਰ ਮੈਦਾਨ ਬਾਕੀ। ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਜਿਹੜੀ ਜ਼ੁਲਮ ਦੀ ਬਾਦਸ਼ਾਹੀ ਸੀ ਉਹ ਵੀ ਮਿਟ ਗਈ, ਉਹਨਾਂ ਦਾ ਰਾਜ ਵੀ ਸਮਾਪਤ ਹੋ ਗਿਆ, ਪਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਜੰਗ ਦੀ ਜਿਹੜੀ ਯਾਦਗਾਰ ਸੀ ਉਹ ਅਟਲ ਚਮਕੌਰ ਦੇ ਵਿੱਚ ਬਾਕੀ ਰਹਿ ਗਈ, ਸਾਹਿਬਜ਼ਾਦਿਆਂ ਦਾ ਨਾਮ ਹਮੇਸ਼ਾ ਦੇ ਵਾਸਤੇ ਅਮਰ ਹੋ ਗਿਆ, ਰੋਸ਼ਨ ਹੋ ਗਿਆ। ਉਹ ਮਾਜਰਾ ਪਿੰਡ ਛੁਟੇਰਾ ਜਿਹਾ ਕਦੇ ਕਿਸੇ ਦੀ ਵਿੱਚ ਨਾ ਗੌਰ ਹੋਇਆ, ਅੱਜ ਜਿਤਨਾ ਉਸਦਾ ਨਾਮ ਰੌਸ਼ਨ ਨਹੀਂ ਉਤਨਾ ਸ਼ਹਿਰ ਲਾਹੌਰ ਹੋਇਆ। ਸਾਹਿਬਜ਼ਾਦਿਆਂ ਦੀ ਯਾਦਗਾਰ ਬਦਲੇ ਯਾਦ ਹਰ ਜਗ੍ਹਾ ਹਰ ਠੌਰ ਹੋਇਆ, ਅੱਜ ਥਾਨ ਪਵਿੱਤਰ ਕਰਤਾਰ ਸਿੰਘਾ ਉਹ ਗੁਰਦੁਆਰਾ ਚਮਕੌਰ ਹੋਇਆ। ਭਾਵ ਕਿ ਕਿੰਨੇ ਜਾਣਨਾ ਸੀ ਚਮਕੌਰ ਨੂੰ, ਕਿੰਨੇ ਪਿੰਡ ਮਾਜਰੇ ਛੋਟੇ ਜਿਹੇ ਨੂੰ ਜਾਣਨਾ ਸੀ, ਪਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਚਮਕੌਰ ਤੇ ਇੰਨਾ ਜ਼ਿਆਦਾ ਮਸ਼ਹੂਰ ਹੋ ਗਿਆ ਕਿ ਲਾਹੌਰ ਸ਼ਹਿਰ ਵੀ ਸ਼ਾਇਦ ਹੀ ਇੰਨਾ ਮਸ਼ਹੂਰ ਹੋਵੇਗਾ, ਇਸੇ ਕਰਕੇ ਕਿਉਂਕਿ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੇ ਆਪਣੀ ਸ਼ਹਾਦਤ ਦਿੱਤੀ, ਇਸ ਕਰਕੇ ਚਮਕੌਰ ਦਾ ਜਿਹੜਾ ਨਾਮ ਹੈ ਉਹ ਦੁਨੀਆਂ ਭਰ ਦੇ ਵਿੱਚ ਪ੍ਰਸਿੱਧ ਹੋ ਗਿਆ। ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਪ੍ਰਿਯ ਸਾਹਿਬਜ਼ਾਦਿਆਂ ਦੀ ਯਾਦਗਾਰ ਦੇ ਵਿੱਚ ਚਮਕੌਰ ਦੇ ਵਿੱਚ ਗੁਰਦੁਆਰਾ ਵੀ ਬਣਿਆ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਸਾਹਿਬਜ਼ਾਦਿਆਂ ਨੇ ਰਣ ਭੂਮੀ ਦੇ ਵਿੱਚ ਲੜ ਕੇ ਵੈਰੀਆਂ ਨੂੰ ਮਾਰ ਕੇ ਆਪਣੀ ਸ਼ਹਾਦਤ ਦਿੱਤੀ ਤੇ ਹਮੇਸ਼ਾ ਦੇ ਵਾਸਤੇ ਜਿਹੜੇ ਸ਼ਹੀਦ ਹੋਏ ਉਹ ਅਮਰ ਹੋ ਗਏ। ਇਸ ਤਰੀਕੇ ਦੇ ਨਾਲ ਦੋਵਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਇਸ ਨੂੰ ਬਿਆਨ ਕੀਤਾ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਨਿਕਲਣਗੇ, ਜਿਸ ਤਰ੍ਹਾਂ ਸਾਰੀ ਵਾਰਤਾ ਨੂੰ ਕਵੀ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨਿਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।